सुन कछ ज्ञान न उपजियो पस जो उदर भारों कहो नानक प्रभ बिरद पछानो तब हों पतित तारों गुरमत सुन कछ ज्ञान न उपजियो पस जो उदर भारों कहो नानक प्रभ बिरद पछानो तब हों पतित तारों दंडौत वंदन अनिक बार सर्व कला समरथ डोलन ते राखो प्रभु नानक देह कर खथ डोलन ते राखो प्रभु राखो प्रभु डोलन ते राखो प्रभु नानक दे कर हथ परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी की पावन पवित्र हाजूरी अंदर हफ्तावारी विशेष गुरमत समागम दी आप जी हाजरी भर रहे हो। सतगुरां दे अमृत बचना दा कीर्तन और विचारां सवेर तो सजे हुए इस दीवान विच गुरु सवारे कीर्तनिये और विचारवान आप जी नू सर्वन करा रहे ने। आज दा इस सप्ताहिक दीवान खालसा जी दे सिरजना दिवस नू समर्पित है, जिस नू समुचे सिख जगत ने पिछले दिनी बहुत भावना संयुक्त मनाया है। और दूसरा, गुरु हरगोबिंद साहिब सच्चे पातशाह जी महाराज उन्हां दा ज्योति जोत समावन दिवस और सतगुरु गुरु अंगद देव जी महाराज उन्हां दा भी ज्योति जोत समावन दिवस पिछले दिनी निकलिया है। हुणे भाई साहब कीर्तन कर रहे सन, कहो कबीर जन भय खालसे प्रेम भगत जिहे जानी। कबीर साहब जी का उचारण किया हुआ शब्द है, उसनू आधार बना के भाई साहब कीर्तन सरवण करा रहे सन। आओ, तकरीबन आपां 2 सालां बाद फिर आपस विच संगती रूप विच मिले हां, क्योंकि पिछले साल और अज भी जेड़ी ए महामारी खतरनाक बीमारी पूरे संसार विच वापर रही है, उसने सानू बहुत कुछ सीखण लई भी मजबूर किया है, सानू बहुत कुछ उसने सिखाया भी है। पिछले साल जदों आरंभ हुई, मैं न्यूजीलैंड सी, वापस आए ते मन सी भी हर एक मनुख अपने वित्त अनुसार परमात्मा ने जिसनु तंदुरुस्ती बख्शी है वो किसे ना किसे रूप विच सेवा कर रहा है। ते उस वक्त ते फुरना आया कि बाहर ता निकल नहीं सकते, घरों ही सतगुरु गुरु तेग बहादुर सच्चे पातशाह जी महाराज उन्हां दे पवित्र शलोकां दी कथा विचार और गुरु रामदास सोधी सुल्तान उन्हां दे उचारण किते हुए राग आसा विच जो छंत ने उन्हां दी विचार आप संगत दी असीस नाल आपां कीते, बहुत कुछ सिखण नूं मिलिया। अगे आम तौर ते बोलदे सां किसे ने अद्धा घंटा 15-20 मिंट सुनना, एक मौत दा भय सी, बीमारी दा डर सी, दूसरा गुरु तेग बहादुर दे सलोक नाशवानता दा एहसास करा के सानू परमेश्वर दे नाम विच जुड़न लई वार वार सलोकां विच प्रेरदे ने। ओह विचार हजूर ने कराई, कल तो जो प्रबंधक वीरां ने प्रोग्राम उलीकिया है, कल संध्या दे दीवान तो आपां शलोक कर चुके हां। गुरु तेग बहादुर साहब दे शब्दां दी विचार आरंभ करांगे। 59 शब्द ने सतगुरां दे, 15 रागां दे अंदर ने, और सतगुरां दा पहला जिहड़ा शब्द है वह गौड़ी राग विच है, साधो मन का मान त्यागो। ए असी कल तो शुरू करांगे और यतन मेरा होवेगा इस इलाके विच जितना भी समा रहा सतगुरु गुरु तेग बहादुर साहिब दे लड़ीवार सारे शब्दां दे दर्शन हो सकन। पावां के आप सब नूं पता है ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਜਿਹੜੇ ਵਿਸ਼ੇ ਨੇ, ਵਾਸ਼ਨਾ ਤੋਂ ਮੁਕਤੀ, ਮੌਤ ਦੇ ਭੈ ਤੋਂ ਮੁਕਤ ਹੋਣਾ, ਸਵਾਰਥੀ ਲੋਕਾਂ ਦੀ ਪ੍ਰੀਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਰਹਿਣਾ, ਵਾਰ ਵਾਰ ਸਾਨੂੰ ਸ਼ਬਦਾਂ ਵਿੱਚ ਇਹ ਹੀ ਸਤਿਗੁਰੂ ਦ੍ਰਿੜ ਕਰਾਣਗੇ। ਪਰ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ, ਆਪਾਂ ਹਜ਼ੂਰ ਦੀ ਬਾਣੀ ਜੋ ਸ਼ਬਦ ਰੂਪ ਹੈ ਉਸ ਦੇ ਅਰਥ ਵਿਚਾਰ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਅੱਜ ਉਪਸਥਿਤ ਹੋ ਜਾਂ ਆਪ ਘਰਾਂ ਵਿੱਚ ਬੈਠੇ ਸੁਣ ਰਹੇ ਹੋ, ਖਾਲਸਾ ਜੀ ਦਾ ਸਿਰਜਣਾ ਦਿਵਸ ਹੈ, ਉਸ ਨਾਲ ਸੰਬੰਧਿਤ ਮੈਂ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਅੱਜ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਅਸੀਂ ਪੜ੍ਹ ਰਹੇ ਸੁਣ ਰਹੇ ਸਾਂ ਕਿ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਲਫ਼ਜ਼ੀ ਅਰਥ ਬੜੇ ਸਰਲ ਨੇ ਕਿ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਸਮਝ ਲਿਆ, ਜਾਣ ਲਿਆ, ਉਹ ਜਨ ਖਾਲਸੇ ਹੋ ਗਏ। ਭਾਵਾਂ ਆਪ ਇਹ ਸ਼ਬਦ ਹਰ ਸਾਲ ਵਿਆਖਿਆ ਵਿੱਚ ਹਰ ਗੁਰਦੁਆਰਾ ਸਾਹਿਬ ਵਿੱਚ ਸਰਵਣ ਕਰਦੇ ਹੋ। ਖਾਲਸੇ ਸ਼ਬਦ ਦੇ ਸੰਬੰਧ ਵਿੱਚ ਇੱਥੇ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ, ਖਾਲਸੇ ਦਾ ਅਰਥ ਹੈ ਜਿਹੜਾ ਆਜ਼ਾਦ ਹੋ ਗਿਆ ਹੈ। ਇਹਦਾ ਮਤਲਬ ਉਹਨਾਂ ਨੇ ਖਲਾਸ ਸ਼ਬਦ ਤੋਂ ਜਾਂ ਖਲਾਸੀ ਸ਼ਬਦ ਤੋਂ ਇਹਦੇ ਅਰਥ ਕੀਤੇ, ਕਿਉਂਕਿ ਬਾਣੀ ਵਿੱਚ ਇਹ ਵੀ ਬਚਨ ਹੁੰਦਾ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮਸ਼ੈਰੀ ਸੋ ਮੀਤ ਹਮਾਰਾ। ਖਲਾਸ ਦਾ ਅਰਥ ਆਜ਼ਾਦ ਵੀ ਹੁੰਦਾ ਹੈ, ਜਿਵੇਂ ਆਪ ਜੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਬੰਦ ਖਲਾਸੀ ਭਾਣੇ ਹੋਏ, ਉਥੇ ਬੰਦ ਦਾ ਅਰਥ ਤੇ ਬੇੜੀਆਂ ਬੰਧਨ ਤੇ ਖਲਾਸੀ ਦਾ ਅਰਥ ਤੇ ਮੁਕਤੀ ਜਾਂ ਉਹਦੇ ਤੋਂ ਛੁਟਕਾਰਾ ਹੋ ਜਾਣਾ। ਬੰਦ ਖਲਾਸੀ ਭਾਣੇ ਹੋਏ, ਖਲਾਸੀ ਦਾ ਅਰਥ ਏ ਆਜ਼ਾਦ, ਮੁਕਤ ਹੋ ਜਾਣਾ, ਬੰਧਨ ਜਿਹੜੇ ਨੇ ਉਹ ਟੁੱਟ ਜਾਣੇ। ਇਹਦੇ ਅਰਥ ਕੁਝ ਵਿਦਵਾਨਾਂ ਨੇ ਕੀਤੇ ਨੇ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਹੈ ਉਹ ਜਨ, ਉਹ ਪ੍ਰਭੂ ਪਿਆਰੇ ਸੱਚ ਏਵੇ ਕਿ ਵਾਸ਼ਨਾ ਤੋਂ ਮੁਕਤ ਹੋ ਗਏ ਆ। ਦੂਸਰਾ, ਜਦੋਂ ਅਸੀਂ ਖਾਲਸਾ ਲਫ਼ਜ਼ ਦੇ ਅਰਥ ਕਰਨੇ, ਕਿਉਂਕਿ ਸਾਡੇ ਵਿੱਚ ਇਹ ਸ਼ਬਦ ਬਹੁਤ ਵੱਡੀ ਥਾਂ ਬਣਾਈ ਬੈਠਾ ਹੈ ਤੇ ਹੈ ਵੀ, ਜਿਵੇਂ ਖਾਲਸਾ ਪੰਥ, ਅਸੀਂ ਸ਼ਬਦ ਬੜੀ ਵਾਰੀ ਵਰਤਨੇ ਆ ਖਾਲਸਾ। ਥੋੜੀ ਜਿਹੀ ਮੈਂ ਇਸ ਸਬੰਧੀ ਬੇਨਤੀ ਕਰਦੇ ਹਾਂ, ਕੁਝ ਵਿਦਵਾਨਾਂ ਨੇ ਖਾਲਸੇ ਦਾ ਅਰਥ ਖਾਲਸ ਤੋਂ ਵੀ ਕੀਤਾ ਹੈ। ਖਾਲਸ ਦਾ ਅਰਥ ਤੇ ਸ਼ੁੱਧ ਪਿਓਰ, ਜਿਹਨੂੰ ਬਾਣੀ ਦੀ ਰੋਸ਼ਨੀ ਵੀ ਸ਼ਬਦ ਦਈਏ ਤੇ ਜੀਓ ਨਿਰਮਲ ਬਾਹਰੋ ਨਿਰਮਲ, ਜਾਂ ਸ਼ਬਦ ਵਰਤੀਏ ਕਿ ਸਚਿਆਰ। ਖਾਲਸਾ ਦਾ ਅਰਥ ਖਾਲਸ ਦਾ ਅਰਥ ਸ਼ੁੱਧ ਪਿਓਰ, ਜਿਹਦੇ ਚ ਕੋਈ ਮਿਲਾਵਟ ਨਹੀਂ। ਉਂਝ ਵੈਸੇ ਵੈਸਾਖੀ ਤੋਂ ਪਹਿਲਾਂ, 1699 ਦੀ ਵੈਸਾਖੀ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਦੇ ਕੁਝ ਹੁਕਮਨਾਮਿਆਂ ਵਿੱਚ ਵੀ ਸਤਿਗੁਰਾਂ ਨੇ ਸ਼ਬਦ ਦੀ ਵਰਤੋਂ ਕੀਤੀ। ਜਿਵੇਂ ਸਤਿਗੁਰੂ ਪੱਟਣ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ, ਗੁਰੂ ਤੇਗ ਬਹਾਦਰ ਸਾਹਿਬ ਉਹਦੇ ਵਿੱਚ ਲਿਖਦੇ ਆ, ਸਰਬੱਤ ਸੰਗਤ ਗੁਰੂ ਕਾ ਖਾਲਸਾ ਹੈ। ਇਸ ਸ਼ਬਦ ਦੀ ਵਰਤੋਂ ਪਹਿਲਾਂ ਹੁੰਦੀ ਰਹੀ ਹੈ। ਅਨੇਕਾਂ ਥਾਵਾਂ ਤੇ ਹੁਕਮਨਾਮਿਆਂ ਵਿੱਚ ਖਾਲਸਾ ਲਫ਼ਜ਼ ਦੀ ਵਰਤੋਂ ਕੀਤੀ ਗਈ। ਮੈਂ ਫਿਰ ਬੇਨਤੀ ਕਰਾਂਗਾ, ਇੱਕ ਤਾਂ ਖਾਲਸੇ ਦਾ ਅਰਥ ਕਰਦੇ ਆ ਪਿਓਰ ਸ਼ੁੱਧ, ਦੂਜਾ ਖਾਲਸੇ ਦਾ ਵੈਸੇ ਲਫ਼ਜ਼ੀ ਅਰਥ ਇਹ ਹੈ ਕਿ ਉਹ ਭੋਏ, ਉਹ ਜ਼ਮੀਨ ਜਾਂ ਉਹ ਚੀਜ਼। ਵੈਸੇ ਲਫ਼ਜ਼ ਜ਼ਮੀਨ ਵਾਸਤੇ ਹੀ ਵਰਤਿਆ ਜਾਂਦਾ ਸੀ ਕਿ ਜਿਸ ਜ਼ਮੀਨ ਦਾ, ਜਿਸ ਭੋਏ ਦਾ, ਭੂਮੀ ਜਿਹਨੂੰ ਆਪਾਂ ਕਹਿੰਦੇ, ਜਿਸ ਜ਼ਮੀਨ ਭੂਮੀ ਦਾ ਸਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੋਵੇ, ਉਸ ਜ਼ਮੀਨ ਦੇ ਉੱਤੇ ਕਿਸੇ ਵੀ ਰਾਜੇ ਦਾ, ਕਿਸੇ ਵੀ ਚੌਧਰੀ ਦਾ, ਕਿਸੇ ਵੀ ਪਿੰਡ ਦੇ ਪੰਚ ਸਰਪੰਚ ਦਾ ਕੋਈ ਹੱਕ ਨਾ ਹੋਵੇ, ਜਿਸ ਜ਼ਮੀਨ ਦੇ ਟੁਕੜੇ ਦਾ ਸਬੰਧ ਸਿੱਧਾ ਹੀ ਬਾਦਸ਼ਾਹ ਨਾਲ ਹੈ, ਤੇ ਉਸ ਜ਼ਮੀਨ ਨੂੰ ਵੀ ਖਾਲਸਾ ਜ਼ਮੀਨ ਕਿਹਾ ਜਾਂਦਾ ਸੀ। ਇਸ ਨੂੰ ਇਹ ਅਰਥ ਬੜੇ ਟੁਕਣਗੇ। ਮੈਂ ਬੇਨਤੀ ਕੀਤੀ ਅਸੀਂ ਪਿਓਰ ਸ਼ਬਦ ਵੀ ਵਰਤਨੇ ਹਾਂ ਸ਼ੁੱਧ, ਤੇ ਦੂਜਾ ਖਾਲਸਾ ਦਾ ਅਰਥ ਜਿਸ ਜ਼ਮੀਨ ਦਾ ਸਬੰਧ ਸਿੱਧਾ ਬਾਦਸ਼ਾਹ ਨਾਲ ਹੈ। ਉਂਝ ਭਾਈ ਗੁਰਦਾਸ ਸਾਹਿਬ ਦੂਜੇ ਨੇ ਇੱਕ ਸ਼ਬਦ ਵਰਤਿਆ ਜਦੋਂ ਅਸੀਂ ਪੜ੍ਹਨੇ ਹਾਂ, ਗੁਰਸੰਗਤ ਕੀਨੀ ਖਾਲਸਾ। ਹਾਲਾਂ ਗੁਰੂ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਬਾਣੀ ਵਿਚ, ਪਰ ਇੱਥੇ ਲਫ਼ਜ਼ ਉਨ੍ਹਾਂ ਨੇ ਵਰ ਦਿੱਤਾ ਗੁਰਸੰਗਤ ਕੀਨੀ ਖਾਲਸਾ। ਇਸ ਨੂੰ ਥੋੜਾ ਜਿਹਾ ਫਿਰ ਬੇਨਤੀ ਵੀ ਸੁਣਿਓ, ਇਹਦਾ ਮਤਲਬ ਗੁਰੂ ਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ। ਉਂਝ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧ ਪੁੱਛਦੇ ਆ ਕਿ ਆਪ ਜੀ ਕੋਲ ਕਿਹੜੀ ਸ਼ਕਤੀ ਅਜ਼ਮਤ ਕਰਾਮਾਤ, ਅਸੀਂ ਬੜੀ ਵਾਰੀ ਇੱਥੇ ਵਾਚਿਆ ਕਿ ਉਸ ਤਾਕਤ ਸੰਬੰਧੀ ਸਾਨੂੰ ਵੀ ਕੋਈ ਦੱਸੋ ਕਿ ਉਹ ਸ਼ਕਤੀ ਕਿਹੜੀ ਹੈ, ਕਿ ਜਿਸ ਤਾਕਤ ਕਰਕੇ ਤੁਹਾਡੇ ਸਾਹਮਣੇ ਕੋਈ ਵੀ ਬੰਦਾ, ਭਾਵੇਂ ਉਹ ਅਨਪੜ੍ਹ ਹੈ, ਭਾਵੇਂ ਬਦਮਾਸ਼ ਹੈ, ਠੱਗ ਹੈ, ਚੋਰ ਹੈ, ਗਿਆਨੀ ਹੈ, ਪੰਡਿਤ ਹੈ, ਕਾਜ਼ੀ ਹੈ, ਕੋਈ ਵੀ ਇਨਸਾਨ ਜਿਹੜਾ ਤੇਰੇ ਸਾਹਮਣੇ ਆ ਜਾਂਦਾ, ਸੱਚਮੁੱਚ ਅੰਦਰੋਂ ਉਹ ਤੁਹਾਡੇ ਚਰਨਾਂ ਵਿਚ ਝੁਕ ਜਾਂਦਾ, ਉਹ ਸ਼ਕਤੀ ਉਹ ਤਾਕਤ ਕੀ ਹੈ। ਮਹਾਰਾਜ ਜੀ ਨੇ ਉੱਥੇ ਸ਼ਬਦ ਜਿਹੜਾ ਵਰਤਿਆ ਉੱਥੇ ਦੋ ਬਚਨ ਕਹੇ, ਇੱਕ ਤਾਂ ਕਿਹਾ ਵੀ ਗੁਰੂ ਸੰਗਤ, ਦੂਜਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਸੀ ਬਾਣੀ। ਫਿਰ ਬੇਨਤੀ ਸੁਣਿਓ, ਉੱਥੇ ਭਾਈ ਸਾਹਿਬ ਦੂਜੇ, ਭਾਈ ਗੁਰਦਾਸ ਸਾਹਿਬ ਦੂਜੇ ਦੀ ਇਹ ਜਿਹੜੀ ਮੈਂ ਪਹਿਲੀ ਤੁਕ ਬੇਨ ਲੱਗਾ, ਇਹ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ, ਜਾਂ ਇਹਨੂੰ ਕਹਿ ਲਓ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਗੁਰਦਾਸ ਸਾਹਿਬ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ, ਇਨ੍ਹਾਂ ਦੀ ਤੁਕ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰਬਾਣੀ, ਇਹਦੇ ਤੋਂ ਬਿਨਾ ਰਾਈ ਜਿਹੜੀ ਸਰੋਂ ਅਸੀਂ ਘਰਾਂ ਚ ਵਰਤਨੇ, ਰਾਈ ਸਰੋਂ ਜਿਹੜੀ ਹੁੰਦੀ ਹੈ ਇਹ ਆਮ ਸਰੋਂ ਨਾਲੋਂ ਬਰੀਕ ਹੁੰਦੀ, ਬਿਲਕੁਲ ਬਰੀਕ ਜੀ। ਸਤਿਗੁਰੂ ਕਹਿ ਰਹੇ ਨੇ ਕਿ ਜਿਵੇਂ ਇੱਕ ਰਾਈ ਸਰੋਂ ਦਾ ਦਾਣਾ ਬਰੀਕ ਹੈ, ਬਿਲਕੁਲ ਸੂਖਸ਼ਮ ਹੈ, ਥੋੜਾ ਹੈ, ਸੱਚ ਇਹ ਵੇ ਕਿ ਮੇਰੀ ਜ਼ਿੰਦਗੀ ਵਿਚ ਗੁਰੂ ਸੰਗਤ ਤੇ ਬਾਣੀ ਤੋਂ ਬਿਨਾਂ ਮੈਂ ਰਾਈ ਦੇ ਦਾਣੇ ਜਿੰਨੀ ਵੀ ਕਿਸੇ ਦੀ ਝਾਕ, ਕਿਸੇ ਦੀ ਟੇਕ ਓਟ ਨਹੀਂ ਲਈ, ਸਿਰਫ ਗੁਰੂ ਸੰਗਤ ਤੇ ਗੁਰਬਾਣੀ ਹੀ ਮੇਰੇ ਲਈ ਕਰਾਮਾਤ ਹੈ। ਇਹਦੇ ਵਿਚ ਸਭ ਕੁਝ ਵਰਦਾ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ ਕਿ ਇਹ ਜਿਹੜੀ ਗੁਰਸੰਗਤ ਕਿੰਨੀ ਖਾਲਸਾ, ਫਿਰ ਅਸੀਂ ਇਹਨੂੰ ਬਾਣੀ ਚੋਂ ਵੇਖਨੇ ਆ ਕਿ ਗੁਰਸੰਗਤ ਕਿੰਨੀ ਖਾਲਸਾ। ਮੈਂ ਅਰਜ਼ ਕੀਤੀ ਖਾਲਸੇ ਦਾ ਅਰਥ ਸ਼ੁੱਧ ਵੀ ਹੈ, ਪਰ ਇਹਦੇ ਅਰਥ ਮੈਂ ਇਉਂ ਕਰਾਂ ਵੀ ਜਿਹਦਾ ਸਬੰਧ ਸਿੱਧਾ ਗੁਰੂ ਦੇ ਨਾਲ ਹੈ। ਉਸਦੇ ਕਈ ਕਾਰਨ ਸਨ। ਆਪ ਸਭ ਨੂੰ ਪਤਾ ਹੈ ਗੁਰੂ ਰਾਮਦਾਸ ਜੀ ਦੇ ਵੇਲੇ, ਇਸ ਤੋਂ ਪਹਿਲਾਂ ਗੁਰੂ ਅਮਰਦਾਸ ਦੇ ਵੇਲੇ 22 ਮੰਜੀਆਂ ਥਾਪੀਆਂ ਗਈਆਂ। ਆਪ ਨੂੰ ਪਤਾ ਹੈ ਭਾਰਤ ਦੇ 22 ਸੂਬੇ ਸਨ ਉਸ ਵੇਲੇ, ਪੁਰਾਣੇ ਵਿਦਵਾਨ ਇਹੀ ਕਹਿੰਦੇ ਆ, ਤੇ 22 ਸਤਿਗੁਰਾਂ ਨੇ ਮੰਜੀਆਂ ਥਾਪੀਆਂ। ਇਹ 22 ਦੇ 22 ਪ੍ਰਚਾਰਕ ਸਨ, ਪਰ ਯਾਦ ਰੱਖਿਓ ਇਹ ਮੰਜੀਆਂ ਥਾਪਣ ਦਾ ਅਰਥ ਕੇਵਲ ਆਮ ਬੁਲਾਰੇ ਨਹੀਂ ਸਨ ਸਾਡੇ ਵਰਗੇ, ਅਸੀਂ ਵੀ ਪ੍ਰਚਾਰ ਕਰਨੇ, ਸਟੇਜ ਤੇ ਆਏ, ਬੋਲ ਗਏ। ਇਹ 22 ਉਹ ਆਤਮਦਰਸ਼ੀ ਗੁਰਮੁਖ ਸਨ ਕਿ ਜਿਹੜੇ ਸੱਚਮੁੱਚ ਕਿਸੇ ਦੇ ਅੰਦਰ ਨੂੰ ਜੀ ਦਾਨ ਬਖਸ਼ ਦਿੰਦੇ ਹੁੰਦੇ ਸਨ, ਕਿਉਂਕਿ ਉਨ੍ਹਾਂ ਨੂੰ ਸਤਿਗੁਰੂ ਨੇ ਥਾਪਿਆ ਹੈ। ਔਰ ਬਾਣੀ ਵਿਚ ਹਜ਼ੂਰ ਨੇ ਕਿਹਾ ਵੀ ਏ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ। ਉਹ 22 ਆਤਮਦਰਸ਼ੀ ਗੁਰਮੁਖ ਪਿਆਰੇ ਸਨ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਪ੍ਰਸਾਰ ਲਈ ਉਨ੍ਹਾਂ ਨੂੰ ਤੋਰਿਆ। ਗੁਰੂ ਰਾਮਦਾਸ ਜੀ ਦਾ ਵੇਲਾ ਆਇਆ ਤੇ ਉਨ੍ਹਾਂ ਨੇ 22 ਮੰਜੀਆਂ ਦੇ ਨਾਲ ਨਾਲ ਮਸੰਦ ਸਿਸਟਮ ਸ਼ੁਰੂ ਕੀਤਾ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਗੁਰਸੰਗਤ ਕਿੰਨੀ ਖਾਲਸਾ, ਕਿਉਂਕਿ ਸਾਡੇ ਮਨ ਚ ਆਏਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿਰਫ ਅਕਾਲ ਦੀ ਪੂਜਾ ਕਰਨੀ, ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਿਹੜੀ ਥਾਂ ਦੂਜੀ ਕਹੀਏ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੂਕ ਕੂਕ ਕੇ ਕਹਿੰਦੀ ਪੂਜਾ ਕੇਵਲ ਪਰਮਾਤਮਾ ਦੀ ਕਰਨੀ। ਕਿਉਂਕਿ ਫਿਰ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਨਿਖਾਰ ਸਕੀਏ, ਵਿਚਾਰ ਰੱਖੇ। ਹੁਣ ਜੇ ਕਹੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿਰਫ ਪੂਜਾ ਰੱਬ ਦੀ, ਤੇ ਆਪ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਹੀ ਇੱਕ ਓਅੰਕਾਰ ਤੋਂ ਕੀਤੀ ਹੈ। ਇਸ ਦੇ ਅਰਥ ਹੀ ਇਹ ਬਣਦੇ, ਅਸੀਂ ਜਾਣਦੇ ਹਾਂ ਇੱਕ ਜਿਹੜਾ ਸਰਵ ਵਿਆਪਕ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਉਸ ਤੋਂ ਪਹਿਲਾਂ ਗੁਰੂ ਸਾਹਿਬ ਖੁਦ ਬਾਣੀ ਚ ਕਹਿੰਦੇ ਆ ਏਕੋ ਜਪ ਏਕੋ ਸਲਾਹ, ਗੁਰੂ ਅਰਜਨ ਸਾਹਿਬ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, साहिब मेरा एको है भाई एको है। महाराज कहे तुद बिन दूजा ना ही कोए, तू करतार करे सो होए, तेरा जोर तेरी मन टेक, सदा सदा जप नानक एक। उस तो पहला एक दी पूजा ते जोर दिता है, किते कीर्तन दी पूजा ले नहीं क्या, कीर्तन दी पूजा निषेध भी कि आप कीर्तन लफ्ज आप समझने ना, कीर्तन दा अर्थ है रब दे कीते होए दी पूजा करनी ते करन वाले नू छड़ देना, क्योंकि कई लफ्ज अजकल जेडे सी आम वरतने आ, जे हुण मैं शब्द कीर्तन वरतिया हो सकदा आम सज्जन जेडे इथों दे बच्चे ने खास करके उन्हां नू कीर्तन लफ्ज दा ना पता होवे। इत्थे होर मैं बेनती करांगा, एक बाणी शब्द हुंदा दात दान, एक शब्द हुंदा दाता। आप सोहिला साहिब च पढ़दे हो एक दाता ते एक दात, तेरा दाने कीमत ना पवे। दाने है कीर्तन जो उन्हें बनाया, जो उन्हें पैदा किया, जो दिता, तेरा दाने कीमत ना पवे, तिस दाते कवन सुमार। फिर बेनती है उस नू छड़ देना जिन्ने बनाया है, ते बनी कोई चीज की पूजा कर लग पे, जिवें असी बाणी च कहने जो कुछ खंड ब्रह्मांड ने ये परमात्मा ने बनाए ने। हुण एक बंदा रुख की पूजा कर रहा है, पर गुरु साहब कहिंदे आ तू ओनू क्यों नहीं पूजदा पै जिन्हें रुख नू पैदा किया है। इहदा मतलब जिसने बनाया है ओनू छड्ड दिता। इहदे बारे गुरु साहब ने एक बचन भी कहा, हजूर ने फरमाया कीते को मेरा समान है। मैं थोड़ा जिहा लफ्ज भी कीर्तन पूजा की है मेरे मन से भी अज ऐसी भाई साहब आंदे पढ़ रहे सन कौ कबीर जन भय खालसे, ते मन चाह भी इसे लफ्ज संबंधी खालसा जिहड़ा है संगत खालसा किवें बन गई, कि उस तो पहला प्योर शुद्ध नहीं सन। बस ए नुकते नू आपना सांझा करना है। हजूर दा बचन कीते को मेरा समान है, उंज बाणी च मेरा लफ्ज दा अर्थ ममता नाल आया, मेरी नाल, जिन्हू कहने अपनत ममता शब्द, जिवें कहने जब लग मेरी मेरी करे। इथे कीते को मेरा, इथे मेरे दा लफ्जी अर्थ मेरा नहीं, जिवें मैं तो मेरा नहीं। एक लफ्ज है मेरू, हिंदी विच असीं पढ़ने, एक शब्द तुसीं पढ़दे हो समेर, मेर दा लफ्जी अर्थ है पहाड़। एक तां होर भी वचन हुंदा तू मेरो मेर पर्वत स्वामी, मेरो मेर शब्द भी वरते है ते पर्वत भी वरते है, जिवें लभ ते लोभ भी। इथे जिहड़ा शब्द आया कीते को मेरा, इथे मेरे दा अर्थ मेरा अपना नहीं, इथे मेरे दा अर्थ है पहाड़। कि कीते को मेरा समान है, जेडी चीज परमात्मा ने कीती बनाई ओनू ता पहाड़ दी तरह समझना। भी पुछो कोई ने बड़ी वड्डी है जी इहदे बारे सिफता करनिया, करणहार तृण जाने, ते जिसने बनाई करणहार दा अर्थ जिसने कीती, जिन्हें बनाई तृण दा अर्थ तीला तिनका। जेडी चीज इउं समझो परमात्मा ने दात दिती, दात तां बना दिती पहाड़ जिड्डी वड्डी ते कीमती, ते देण वाले दाते नू तीले दी तरह समझिया। इहदे भाव अर्थ इह ने कि कीर्तन दी कीमत जाननी, ते जिन्ने कीता है ओदी वैल्यू को ना जाननी। सीधे जे शब्द कीते को मेरा समान है, करणहार तृण जाने, करन वाले नू सिर्फ तिनका बना के रख दिता। मैं आप नू फिर बेनती कर लगा कि एक दी पूजा कीर्तन दी पूजा किते नहीं स्वीकारी। इथो तक ये गुरु ग्रंथ साहब च मैं एक बार इथे आप नू पता अर्ज की इस स्टेज ते कि गुरु साहब ने तीन शब्द कह पूजा अकाल की, परचा शब्द का, दीदार खालसे का, इस सारे शब्द असी कहने। ते ए भी है कि क्या जांदा है सतगुरां ने शब्द नदेड़ दी धरती ते सारी गुरमत नू आ छे लफ्जां दे विच गुरु गोबिंद सिंह जी ने प्रो बंद करके रख दिता। पूजा अकाल की, परचा शब्द का, दीदार खालसे का। पूजा दा अर्थ उपासना, इबादत, बंदगी, सेवना, जिन्हू याद करना। महाराज ने शब्द वरत्या अकाल, जिदे उत्ते समय दा कोई असर नहीं। अगला शब्द है परचा। हुण परचा लफ्ज जिहड़ा है एक तां सीधा जे अपने पंजाब शब्द परचा वरतने, परचा पै जाना, एग्जाम देना ना। एक लफ्ज है परिचय, परिचय दा अर्थ जानकारी। फिर बेनती है प्रत्यय पहचान शब्द भी बाणी च आउंदा। परचा शब्द का दा अर्थ है अभ्यास जेड़ा है, जानकारी जेड़ी है, समझ जेड़ी है। जे अकाल नूं पूजना है जेड़ा हाई टाइमलेस निर्गुण नूं किवें पूजांगे, जिहदा कोई रूप रूप नहीं, कोई रेख नहीं, कोई कुछ भी नहीं, ओहदी पूजा करनी, ओहनूं सेवना कोई छोटी जी गल है। जिहदा है ही कुछ नहीं, रूप ना रंग ना रेख के त्रों गुण ते प्रापिन, इहदे विच सारी गल कह दित्ते, ना ओहदा रूप है शकल है साडी तरह, ना ओहदा कोई रंग है, ना सांवला है, ना ओह काला है, ना ओह चिट्टा है, ना पीला है। हालांकि बाणी विच सरगुण रूप विच इहनूं काला भी कहे, सांवल सुंदर रह मैया मेरा मन लागा तोए, शाम सुंदर तज नींद क्यों आई। बड़े सौखे जे है डूंगे लफज सरल शब्दां च वरतांगा, मेरी भी समझ पै जाए। मैं आप नूं बेनती कर लगा, जिहदा रूप कोई नहीं, रेख कोई नहीं, रंग कोई नहीं, पर नाल गुरु साहब कहिंदे नहीं, जिदे उत्ते किरपा करे ए सारी गल उहनूं समझा भी दिंदा। रूप ना रेख ना रंग किछ, त्रों गुण ते प्रापिन, तिसे बुझाए नानका जिस होवै सो प्रसन्न। हुण देखो एक पासे कह दिता ना रूप ना रेख ना रंग कुछ भी नहीं, पर नाल एक बख्शिश कर दिती जिदे ते तेरी किरपा हो जाए, जिदे ते तुसी सो प्रसन्न हो जाओ, मेहर करो। सच एवे तुसी ओनू समझा देंदे हो, ओदी खोंद जरूर है, पर साडी तरह इसका दृष्टमान भी नहीं। और बेनती, बाणी दो पा कहिंदी, एक निर्गुण एक सरगुण। ए भी आपां सुखमनी साहिब च पढ़ने, सरगुण निर्गुण, तीजा शब्द निरंकार, सुन समाधि आप। ए इस तुक नूं इक्कीवीं अष्टपदी दा श्लोक है जी, आप पाठ करदे हो, ओ सरगुण भी कहे, ओ निर्गुण भी कहे, ओ निराकार भी कहे, ओ सुन भी कहे, ते समाधि विच ओ आप है। हुण इन्ने जिहड़े शब्द सतगुरां ने वरते ने तुरकी बाणी चो, इहदा कोई डूंघा अर्थ है। महाराज कहिंदे सरगुण भी कहे, निर्गुण भी कहे, निराकार भी कहे, सुन समाधि आप। सरगुण निर्गुण निरंकार सुन समाधि आप, आपन किया नानका आपे ही फिर जाओ। अपना कीता, हुण जिन्ने असीं बैठे हैं, एक बार सारे कहने सब विच राम की अंश है, कहो कबीरे राम की अंश, आत्मा परमात्मा दी अंश है। हुण जेड़ी ओदी अंश है ओदा आपा है, अपना आपा आपे नूं जपी जा रहा है, अपना अंदर उस नूं आपे जप रहा है। उंज वैसे जिन्नी कुछ समझ दाते दित्ती, जिन्निया असीं जिन्ने बैठे कि सरगुण दे विच निर्गुण काम नहीं कर रहा, आ दिसदा शरीर है पर इहनूं अन दिसदा कुछ चला रहा है। जदों अन दिसदा दिस दे विचों निकल जांदा है ते दिसदा होया मिट्टी हो जांदा है, चला रहा है ना। असीं ठीक है गड्डियां कंप्यूटर सब कुछ चलांदे, गुरमुखो कोई अदृष्ट एनर्जी भी है ना जिहड़ी उहदे विच सारी काम करदी पई है, उह ताकत है। आ रुख दिसदा दृष्टमान है, पर उह कौन है अदृष्ट जिहड़ा इहदा विकास करदा पिया है। मैं बेनती करांगा हर दृष्टमान चीज जिहड़ी चेतन कहे जड़ भी कहे भावे उहदे अंदर अदृष्ट उह काम कर रहा है। खैर मैं विषय तो बिल्कुल दूर ना जावां कि शब्द जिहड़ा है ही अकाल, समा तो रहत कह दिता रूप रेख कोई नहीं, ओनू किवें जपिए। गुरु गोबिंद सिंह जी ने कहा ओनू जपना ते शब्द दा परचा, शब्द नाल परिचय, शब्द नाल जानकारी। हुण शब्द मैं आप नाल बड़ी वारी इत्थे सांझ पाई, क्योंकि मैनू 26 साल हो चलिया, तकरीबन 25-26 साल निरंतर आप दे दर्शन करदे, ते मैं इक तजर्बा कीता है कि बाणी भावें मैं हर साल बोलां कदी प्रमाण फिका नहीं पैंदा, क्योंकि सतगुरु नित नवा है। यह तां साडे ते निर्भर करदा है, जिदन अंदर किते टिकिया होवे मैल तो रहत होवे, जिन्ना आनंद उदन शब्द पढ़न दा हुंदा है। कई बारी खिंडिया होया मन ओ आनंद नहीं लैंदा हुंदा, शब्द तां होई है, बाणी तां होई है। मैं आप नूं एक बार बेनती कीती सी कि शब्द गुरु ग्रंथ साहिब च बहुत डूंघा है, भावें मैं भी असीं सारे कहने शब्द गुरु जी कहना भी चाहिदा है, ते आप जी दे सन्मुख वर्ज कीती सी पूरे गुरु ग्रंथ साहिब च सतगुरां ने हजारां शब्द वरते आ, पर सरलेख सतगुरां ने सिर्फ तीन वारी वरत्या है। मैं हजारां शब्द वरते आ, गुरु साहिब ने हजारां शब्द उच्चारण किते दर्ज किते, पर हैडिंग सिर्फ तीन थावां ते है। ਤੇ ਤਿੰਨੇ ਥਾਵਾਂ ਤੇ ਸ਼ਬਦ ਖੈਡਿੰਗ ਮਾਰੂ ਰਾਗ ਵਿਚ ਆਇਆ, ਹੋਰ ਕਿਸੇ ਰਾਗ ਵਿਚ ਸ਼ਬਦ ਸਰਲੇਖ ਨਹੀਂ ਆਇਆ। ਫਿਰ ਬੇਨਤੀ, ਰਾਗ ਦਾ ਸਰਲੇਖ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਅਸ਼ਟਪਦੀ ਸਰਲੇਖ ਹੈ, ਚੌਪਦੇ ਹੈ, ਦੋ ਪਦੇ ਹੈ, ਤੇ ਤੁਕੀ ਕਹਿ, ਦੋ ਤੁਕੀ ਕਹਿ, ਸ਼ੰਤ ਕਹਿ, ਬਾਰਾਂ ਨੇ ਪੌੜੀਆਂ ਨੇ। ਪਰ ਗੁਰਮੁਖੋ, ਪੂਰੇ ਗੁਰੂ ਗ੍ਰੰਥ ਸਾਹਿਬ ਸ਼ਬਦ ਸਿਰਫ ਤਿੰਨ ਵਾਰੀ ਸਤਿਗੁਰਾਂ ਨੇ ਦਰਜ ਕੀਤਾ। ਇੱਕ ਤਾਂ ਸਤਿਗੁਰੂ ਨੇ ਮਾਰੂ ਰਾਗ ਦੇ ਆਰੰਭ ਵਿੱਚ ਹੀ, ਤੇ ਜਦੋਂ ਸ਼ਬਦ ਪੜ੍ਹਨੇ ਆ ਤੇ ਸੱਚੀ ਮੇਰਾ ਮਨ ਕਹਿੰਦਾ ਸ਼ਬਦ ਤਾਂ ਰੱਬ ਦਾ ਸੱਦਾ ਹੈ, ਸ਼ਬਦ ਨੂੰ ਸਮਝਦਾ ਹੋਵੇ ਜਿਹਦੇ ਘਰ ਸੱਦੇ ਪੈਂਦੇ ਨੇ। ਮਹਾਰਾਜ ਨੇ ਸ਼ਬਦ ਵਰਤਿਆ, ਪਹਿਲਾ ਸ਼ਲੋਕ ਹੈ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ, ਨਾਨਕ ਸ਼ਰਨ ਤੁਹਾਰੀਆ ਪੇਖੋ ਸਦਾ ਹਜ਼ੂਰ। ਇਸ ਸ਼ਲੋਕ ਤੋਂ ਬਾਅਦ ਆਉਂਦਾ ਸ਼ਬਦ, ਸੱਸਾ ਬੱਬਾ ਤੇ ਦੱਦਾ, ਇਹ ਸਰਲੇਖ ਹੁੰਦਾ। ਤੇ ਮਹਾਰਾਜ ਕਹਿੰਦੇ ਆ, ਪਿੱਛੋ ਰਾਤੀ ਸਦੜਾ ਨਾਮ ਖਸਮ ਕਾਲੇ, ਨਾਮ ਖਸਮ ਕਾਲੇ ਖੇਮੇ ਸ਼ਤਰ ਸਰੈਚੇ, ਦਿਸਣ ਰਥ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਾਧ ਮਿਲੇ। ਫਿਰ ਅਰਜ਼ ਹੈ, ਹਾਲਾਂ ਮੈਂ ਸਿਰਫ ਇਹ ਤਿੰਨ ਤੁਕਾਂ ਕਹੀਆਂ, ਪਿਛਲ ਰਾਤ ਸੱਦੜੇ ਪੈਂਦੇ ਨੇ ਕਸ਼ ਦੇ ਪਰਮਾਤਮਾ ਦੇ, ਤੇ ਜਿਨ੍ਹਾਂ ਨੂੰ ਸੱਦੇ ਪੈਂਦੇ ਨੇ ਉਹ ਖਸਮ ਦਾ ਨਾਮ ਲੈਂਦੇ ਨੇ, ਜਿਹਨੂੰ ਆਪ ਜੀ ਕਹਿੰਦੇ ਹੋ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹਨੂੰ ਆਪ ਕਹਿੰਦੇ ਹੋ ਕਿ ਮਹਾਰਾਜ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਸੱਦੇ ਤੋਂ ਬਿਨਾਂ। ਇੰਨੀ ਬਰੀਕ ਗੱਲ ਪਾ ਦਿੱਤੀ ਮਹਾਰਾਜ ਨੇ ਕਿ ਕੋਈ ਇਨਸਾਨ ਸਾਧਨਾ ਵਾਸਤੇ ਅੰਮ੍ਰਿਤ ਵੇਲੇ ਉੱਠੇ ਜਾਂ ਸਿਮਰਨ ਕਰੇ ਭਜਨ ਬੰਦਗੀ ਕਰੇ, ਬਿਲਕੁਲ ਇਹ ਨਾ ਸੋਚੇ ਕਿ ਮੈਂ ਉੱਠ ਰਿਹਾ, ਪਹਿਲੀ ਗੱਲ ਇਹ ਮਨ ਚ ਲੈ ਕੇ ਤੁਰੇ ਮੈਂ ਉੱਠ ਲਈ ਹੋਵੇ ਜਿਹਦੇ ਘਰ ਦੇ ਵਿੱਚ ਸੱਦੇ ਪੈਂਦੇ ਆ, ਮੈਂ ਨਹੀਂ ਉੱਠਿਆ, ਮੈਨੂੰ ਉਠਾਉਣ ਵਾਲਾ ਕੋਈ ਹੋਰ ਹੈ, ਸਰੀਰ ਮੇਰਾ ਉੱਠ ਪਿਆ ਠੀਕ ਹੈ, ਪਰ ਉਹ ਕੌਣ ਹੈ ਜਿਨੇ ਸਰੀਰ ਨੂੰ ਖਿੱਚ ਪਾਈ ਨਹੀਂ ਉੱਠ, ਉੱਠ ਬੈਠ ਕਰ ਕਰਤਾਰ ਦੀ ਇਬਾਦਤ, ਇਹਦਾ ਮਤਲਬ ਫੁਰਨਾ ਪਹਿਲਾਂ ਕਿ ਸਰੀਰ ਪਹਿਲਾਂ ਉੱਠੇ, ਖਿਆਲ ਪਹਿਲਾਂ ਨਾ, ਪਹਿਲਾਂ ਖਿਆਲ ਆਇਆ, ਉਸ ਖਿਆਲ ਨੇ ਏਡੇ ਵੱਡੇ ਸਰੀਰ ਨੂੰ ਉਠਾ ਦਿੱਤਾ, ਜਦੋਂ ਇਬਾਦਤ ਕਰਨ ਲੱਗਾ ਇਬਾਦਤ ਸਰੀਰ ਕਰਨ ਲੱਗਾ, ਪਰ ਸ਼ੁਕਰਾਨਾ ਉਹਦਾ ਕਰ ਜਿਨੇ ਤੈਨੂੰ ਸੱਦਾ ਦੇ ਕੇ ਖਿੱਚ ਪਾ ਕੇ ਉੱਠਣ ਦੀ ਦਾਤ ਦਿੱਤੀ। ਮੈਂ ਇਸ ਕਰਕੇ ਕਿਹਾ ਜਿਹੜਾ ਪ੍ਰੀਚਿਆ ਸ਼ਬਦ ਦਾ ਹੈ, ਸ਼ਬਦ ਤੋਂ ਬਿਨਾਂ ਅਕਾਲ ਦੀ ਪੂਜਾ ਨਹੀਂ ਹੋ ਸਕਦੀ, ਕਿਉਂਕਿ ਉਹ ਆਪ ਹੀ ਸ਼ਬਦ ਰੂਪ ਹੈ, ਉਹ ਬ੍ਰਹਮ ਸ਼ਬਦ ਰੂਪ ਹੈ। ਤੇ ਮੈਂ ਬੇਨਤੀ ਕਰਾਂਗਾ ਅਕਾਲ ਦੀ ਪੂਜਾ ਸ਼ਬਦ ਦਾ ਪ੍ਰੀਚਿਆ, ਤੇ ਤੀਸਰੀ ਗੱਲ ਕਹੀ ਦੀਦਾਰ ਖਾਲਸੇ ਦਾ। ਆਪਾਂ ਲਫ਼ਜ਼ ਖਾਲਸੇ ਕਹਿ ਰਹੇ ਹਾਂ ਵੀ ਮਹਾਰਾਜ ਨੇ, ਮੈਂ ਤਾਂ ਕਹਿ ਰਿਹਾ ਕਿਉਂਕਿ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਕਹਿ ਦਿੱਤਾ ਖਾਲਸਾ, ਇਸ ਤੋਂ ਬਾਅਦ ਤੋਂ ਇੱਕ ਦੀ ਪੂਜਾ ਕਰਨੀ ਹੈ, ਖਾਲਸਾ ਤੂੰ ਮੜੀਆਂ ਨਹੀਂ ਮੰਨਣਾ, ਮੈਂ ਵੀ ਕਹਿੰਦਾ ਮੈਂ ਵੀ ਕਥਾ ਕਰਾਂਗਾ ਵੀ, ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਘਰ ਵਿੱਚ ਕੋਈ ਵੀ ਗੱਲ ਗੁਰੂ ਨਾਨਕ ਸਾਹਿਬ ਨੂੰ ਅੱਖਾਂ ਤੋਂ ਓਹਲੇ ਕਰਕੇ ਕਰਾਂਗੇ ਤੇ ਸੰਪੂਰਨ ਨਹੀਂ ਹੋਣੀ। ਉਹਦੀ ਬੁਨਿਆਦ, ਉਹਦਾ ਬੀਜ, ਵਿਦਵਾਨ ਕਹਿੰਦੇ ਸਨ, ਕਹਿੰਦੇ ਨੇ ਜਿਹੜਾ ਖਾਲਸੇ ਦਾ ਰੁੱਖ ਫਲ ਗੁਰੂ ਗੋਬਿੰਦ ਸਿੰਘ ਵੇਲੇ ਪੱਕ ਕੇ ਤਿਆਰ ਹੈ, ਮੁਕੰਮਲ ਹੈ, ਇਹਦਾ ਬੀਜ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਇਆ ਹੋਇਆ ਹੈ। ਜਿਹੜੀ ਤਲਵਾਰ, ਜਿਹੜੀ ਕਿਰਪਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਠਾਈ ਹੈ, ਇਹਦਾ ਫੁਲਾਦ ਤਾਂ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਦੇ ਕੇ ਗਏ ਹੈ। ਇਹ ਗੱਲਾਂ ਬੜੀਆਂ ਡੂੰਘੀਆਂ ਨੇ ਕਿ ਫਲ ਉਹ ਕਿਰਪਾਨ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਉਦੋਂ ਵੀ ਗੁਰਬਾਣੀ ਕਹਿ ਰਹੀ ਹੈ ਤੂੰ ਪੱਥਰ ਨਹੀਂ ਪੂਜਣਾ, ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਪਾ ਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਇਹ ਵੀ ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਪਾਨ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ। ਵੇਖੋ ਪਿਆਰਿਓ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸ਼ਬਦ ਨੇ ਨਾ, ਕਿ ਪਾਨ ਪਰਮੇਸ਼ਰ ਕੀ ਆ, ਪੱਥਰ ਨੂੰ ਰੱਬ ਬਣਾ ਦਿੱਤਾ ਤੇ ਸਾਰਾ ਸੰਸਾਰ ਉਹਦੀ ਪੂਜਾ ਕਰੀ ਜਾ ਰਿਹਾ, ਕਿ ਸਤਿਗੁਰੂ ਨੇ ਉਥੇ ਪੱਥਰ ਦੀ ਪੂਜਾ ਦੀ ਮਨਾਹੀ ਨਹੀਂ ਕੀਤੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਮਨ ਚ ਬੜੇ ਉੱਠਣਗੇ ਕਈਆਂ ਸਵਾਲ ਵੀ ਭਗਤ ਧੰਨੇ ਵਾਲਾ, ਵੈਸੇ ਵੀ ਆਉਣ ਵਾਲੇ ਦਿਨਾਂ ਚ ਆਪਾਂ ਜ਼ਰੂਰ ਗੱਲ ਕਲੀਅਰ ਕਰਾਂਗੇ ਬਾਣੀ ਦੀ ਰੋਸ਼ਨੀ ਚ। ਪਿਆਰਿਓ, ਆਦ ਦੀ ਪੂਜਾ, ਅਕਾਲ ਦੀ ਪੂਜਾ, ਆਦ ਗੁਰੂ ਸਾਹਿਬ ਆਪ ਸਾਨੂੰ ਸਮਝਾ ਕੇ ਗਏ, ਜਿਵੇਂ ਆਪ ਇੱਕ ਪਾਠ ਕਰਦੇ ਹੋ, ਤੇਰਾ ਨਾਮ ਕਰੀ ਚਰਨਾਠੀਆ, ਚਰਨਾਠੀਆ ਨੇ ਚਰਨਾਠੀਆ ਚੰਦਨ, ਮੈਂ ਤੇਰੇ ਨਾਮ ਦਾ ਚੰਦਨ ਲੈ ਲਿਆ, ਕਿਉਂਕਿ ਆਪ ਨੂੰ ਪਤਾ ਜਦੋਂ ਤਿਲਕ ਲਾਉਂਦੇ ਨੇ ਨਾ ਜੀ, ਅੱਜ ਵੀ ਉੱਥੇ ਤੇ ਇੱਕ ਪੱਥਰ ਦਾ ਟੁਕੜਾ ਉਹਦੇ ਤੇ ਚੰਦਨ ਕਸਾਇਆ ਜਾਂਦਾ ਹੈ, ਉਹਨੂੰ ਉਰਸਾ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਆ ਕਿ ਮੈਂ ਤੇਰੇ ਨਾਮ ਦਾ ਚੰਦਨ ਲੈ ਲਿਆ ਤੇ ਮਨ ਦਾ ਉਰਸਾ ਲੈ ਲਿਆ, ਮੈਂ ਮਨ ਦੇ ਪੱਥਰ ਤੇ ਮਨ ਰੂਪੀ ਉਰਸੇ ਤੇ ਇਸ ਚੰਦਨ ਨੂੰ ਕਸਾਨਾ ਪਿਆ ਵਾਂ। ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਏ, ਕੁੰਗੂ ਕਰਨੀ ਜੇ ਰਲੈ ਘੱਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਉਦਾਹਰਨ ਤਾਂ ਦਿੱਤੀ ਬਾਹਰ ਦੇ ਤਿਲਕ ਦੀ, ਫਿਰ ਸੁਣਿਓ ਬਾਹਰ ਦੇ ਚੰਦਨ ਦੀ, ਬਾਹਰ ਦੇ ਉਰਸੇ ਦੀ, ਕੁੰਗੂ ਦੀ, ਪਰ ਗੁਰੂ ਸਾਹਿਬ ਪੂਜਾ ਫਿਰ ਅੰਦਰ ਦੀ ਕਰ ਰਹੇ। ਬਾਬਾ ਇਹ ਭਗਤ ਰਾਮਾਨੰਦ ਜੀ ਜਿਨ੍ਹਾਂ ਦਾ ਸ਼ਬਦ ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਤਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਥਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਇਹਦਾ ਮਤਲਬ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਖ ਕਰਕੇ ਵਿਆਖਿਆ ਨਹੀਂ ਕਰਦੇ। ਫਿਰ ਅਰਜ਼ ਹੈ, ਹੁਣ ਜੇ ਅਸੀਂ ਪਾਠ ਕਰਦੇ ਹਾਂ ਸਭ ਕੁਝ ਬਾਣੀ ਚ ਸਤਿਗੁਰੂ ਦੱਸ ਕੇ ਗਏ ਸਾਨੂੰ, ਹਜ਼ੂਰ ਨੇ ਕਰਤੇ ਦੀ ਪੂਜਾ, ਪਰਮਾਤਮਾ ਦੀ ਪੂਜਾ, ਪਰਮੇਸ਼ਵਰ ਦੀ ਪੂਜਾ। ਇੱਕ ਹੋਰ ਗੱਲ ਹੈ ਮੇਰੀ, ਚਲੋ ਅਸੀਂ, ਮੈਂ ਵੀ ਸਟੇਜ ਤੇ ਬੋਲਦਾ ਰਿਹਾ ਵੀ ਮਹਾਰਾਜ ਨੇ ਵੇਖ ਲਿਆ ਵੀ ਹੁਣ ਸਿੱਖ ਮੁਕੰਮਲ ਹੋ ਗਿਆ। ਨਹੀਂ ਪਿਆਰਿਓ, ਪੂਰੇ ਗੁਰੂ ਦੀ ਹਜ਼ੂਰੀ ਵਿਚ ਹਰ ਜਾਮੇ ਵਿਚ ਪੂਰਾ ਸਿੱਖ ਰਿਹਾ। ਫਿਰ ਸੁਣਿਓ, ਪੂਰੇ ਗੁਰੂ ਦੀ ਹਜ਼ੂਰੀ ਚ ਗੁਰੂ ਨਾਨਕ ਸਾਹਿਬ ਪੂਰੇ ਨੇ, ਬਾਬਾ ਬੁੱਢਾ ਪੂਰਾ ਸਿੱਖ ਨੇ, ਭਾਈ ਮਨਸੁਖ ਹੈ ਜਿਨ੍ਹਾਂ ਦੇ ਨਾਮ ਅਸੀਂ ਪੜ੍ਹਨੇ ਆ। ਹਾਂ, ਬੜੀ ਸਪਸ਼ਟ ਜੀ ਗੱਲ ਇਹ ਵੇ ਕਿ ਸਤਿਗੁਰੂ ਦੇ ਘਰ ਦੀ ਇਹ ਰੀਤ ਸੀ, ਇਹ ਹੋਣਾ ਸੀ, ਇਹ ਕੁਝ ਬਖਸ਼ਿਸ਼ ਵਰਤਣੀ ਸੀ। ਤੇ ਇਸ ਸਿਧਾਂਤ ਨੂੰ ਜੁਗੋ ਜੁਗ ਅਟਲਤਾ ਦੇਣ ਤੇ ਲਈ ਮੈਂ ਫਿਰ ਉਸ ਵਿਸ਼ੇ ਤੇ ਆਉਣਾ। ਹਜ਼ੂਰ ਨੇ ਮਸੰਦ ਥਾਪੇ, ਸੁਣਿਓ ਬੇਨਤੀ, ਗੁਰ ਸੰਗਤ ਕਿੰਨੀ ਖਾਲਸਾ, ਕਹੋ ਕਬੀਰ ਜਨ ਭਏ ਖਾਲਸੇ, ਮੈਂ ਉੱਥੇ ਅਰਧ ਕੀਤੀ ਖਾਲਸੇ ਦਰ ਤੇ ਆਜ਼ਾਦ, ਇੱਥੇ ਗੁਰ ਸੰਗਤ ਕਿੰਨੀ ਖਾਲਸਾ, ਭਾਈ ਗੁਰਦਾਸ ਦੂਜੇ ਨੇ ਵਰਤਿਆ। ਜਦੋਂ ਮਸੰਦ ਥਾਪੇ ਗਏ, ਅਸਲ ਚ ਇਹ ਫਾਰਸੀ ਦਾ ਲਫ਼ਜ਼ ਹੈ ਮਸਨਦ, ਤੇ ਮਸਨਦ ਦਾ ਅਰਥ ਹੁੰਦਾ ਗੱਦੀ, ਤੇ ਮਸੰਦ ਦਾ ਅਰਥ ਹੈ ਜਿਹੜਾ ਗੱਦੀ ਦੇ ਉੱਤੇ ਬੈਠ ਕੇ ਉਪਦੇਸ਼ ਦੇਵੇ। ਮੈਂ ਆਪ ਨੂੰ ਇੱਕ ਵਾਰੀ ਕਿਹਾ ਸੀ, ਕਈ ਲਫ਼ਜ਼ ਸਾਡੇ ਚ ਇਹੋ ਜਿਹੇ ਪ੍ਰਚਲਿਤ ਹੋ ਚੁੱਕੇ ਨੇ ਜਿਨ੍ਹਾਂ ਦੇ ਅਰਥ ਬਹੁਤ ਗਹਿਰੇ ਨੇ, ਅਰਥ ਬਹੁਤ ਸਤਿਕਾਰਤ ਨੇ, ਪਰ ਚੰਗੇ ਸ਼ਬਦਾਂ ਦੇ ਥੱਲੇ ਲੋਕ ਪਾਪ ਕਰਨ ਲੱਗ ਪੈਣ। ਤੇ ਯਾਦ ਰੱਖਿਓ, ਉਹ ਲਫ਼ਜ਼ ਨੂੰ ਲੋਕੀ ਫਿਰ ਨੈਗੇਟਿਵ ਸੈਂਸ ਵਿਚ ਲੈਣ ਲੱਗ ਪੈਂਦੇ। ਹੁਣ ਆ ਲਫ਼ਜ਼ ਨਾ ਮਹੰਤ, ਹਾਂਜੀ, ਤੇ ਕਿਸੇ ਨੂੰ ਕਹਿ ਦਿਓ ਮਹੰਤ, ਅਗਲਾ ਮਾਰਨ ਪਊਗਾ। ਮਹੰਤ ਦਾ ਅਰਥ ਹੁੰਦਾ ਜਿਹੜਾ ਕਰੈਕਟਰ ਕਰਕੇ ਬਹੁਤ ਵੱਡਾ ਹੈ। ਲਫ਼ਜ਼ ਹੈ ਮਸੰਦ, ਇਹ ਮਸਨ ਸ਼ਬਦ ਤੋਂ ਬਣੇ ਜਿਹਦਾ ਅਰਥ ਹੈ ਗੱਦੀ, ਗੱਦੀਦਾਰ, ਗੱਦੀ ਤੇ ਬਹਿਣ ਵਾਲਾ। ਪਰ ਪਿਆਰਿਓ, ਉਸ ਵਕਤ ਸਤਿਗੁਰਾਂ ਨੇ ਮਸੰਦ ਤਾਂ ਥਾਪੇ ਸਨ ਇਹ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਦਸਵੰਧ ਦੀ ਰੀਤ ਵੀ ਗੁਰੂ ਗੋਬਿੰਦ ਸਿੰਘ, ਗੁਰੂ ਰਾਮਦਾਸ ਨੇ ਕਿਰਪਾ ਕੀਤੀ ਮਹਾਰਾਜ ਜੀ ਨੇ। ਵੈਸਾਖੀ ਦਾ ਮੇਲਾ, ਜੋੜ ਮੇਲਾ ਗੁਰੂ ਅਮਰਦਾਸ ਨੇ ਪ੍ਰਾਰੰਭ ਕੀਤਾ। ਸ਼ਾਇਦ ਆਪ ਨੂੰ ਪਤਾ ਹੋਣਾ ਕਿ ਇੱਕ ਭਾਈ ਪਾਰੋ ਜੁਲਕਾ ਹੋਏ ਨੇ ਸਿੱਖ, ਕਈ ਵਾਰੀ ਉਨ੍ਹਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦਾ ਪਿੰਡ ਸੀ ਡੱਲਾ, ਸੁਲਤਾਨਪੁਰ ਦੇ ਨੇੜੇ ਪਿੰਡ ਡੱਲਾ ਹੈ ਜੀ। ਇਹ ਸਤਿਗੁਰੂ ਗੁਰੂ ਅਮਰਦਾਸ ਦੇ ਵੇਲੇ ਇਹ ਹਜ਼ੂਰ ਦੀ ਬਖਸ਼ਿਸ਼ ਦੇ ਪਾਤਰ ਬਣੇ, ਹਾਲਾਂਕਿ ਇਹ ਗੁਰੂ ਅੰਗਦ ਸਾਹਿਬ ਦੇ ਵੇਲੇ ਸਿੱਖੀ ਇਹਨਾਂ ਧਾਰਨ ਕਰ ਲਈ ਸੀ। ਇੱਥੋਂ ਤੱਕ ਇੱਕ ਵਾਰੀ ਗੁਰੂ ਅਮਰਦਾਸ ਨੇ ਸ਼ਬਦ ਕਹਿ ਦਿੱਤੇ ਸਨ, ਭਾਈ ਪਾਰੋ ਸਾਡਾ ਦਿਲ ਕਰਦਾ ਤੈਨੂੰ ਗੁਰਗੱਦੀ ਦੇ ਦਈਏ। ਮਹਾਰਾਜ ਜੀ ਨੇ ਸ਼ਬਦ ਕਹਿ ਸਨ, ਤੈਨੂੰ ਗੱਦੀ ਦੇ ਦਈਏ। ਉੱਥੇ ਫਿਰ ਭਾਈ ਪਾਰੋ ਨੇ ਸ਼ਬਦ ਕਿਹਾ ਸੀ, ਸਤਿਗੁਰ ਗੁਰਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ। ਮਹਾਰਾਜ ਨੇ ਕਿਹਾ, ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣ ਬਹੁਤ ਅਨੂਪ, ਬਖਸ਼ ਤੂੰ ਮੈਂ ਜਗ ਗੁਰ ਆਈ, ਕਰੋ ਉਧਾਰ ਲੋਕ ਸਮਦਾਈ, ਭਾਈ ਪਾਰੋ ਤੈਨੂੰ ਗੱਦੀ ਦਿੱਤੀ। ਉਹਨਾਂ ਕਿਹਾ, ਨਹੀਂ ਦਾਤਾ, ਗੱਦੀ ਤੇ ਤੁਸੀਂ ਸ਼ੋਭ ਦਿਓ, ਮੈਨੂੰ ਕਿਰਪਾ ਕਰੋ, ਮੇਰੇ ਖਾਨਦਾਨ ਵਿੱਚ ਸਿੱਖੀ ਦੀ ਦਾਤ ਦੇ ਦਿਓ। ਇਸੇ ਭਾਈ ਪਾਰੋ ਨੇ ਕਿਹਾ, ਮਹਾਰਾਜ ਸਿੱਖੀ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ ਪਿਆਰਿਓ, ਹੁਣ ਤਾਂ ਚਲੋ ਹੁਣ ਵੀ ਮਾਲਕ ਦੀ ਕਿਰਪਾ, ਐਵੇਂ ਰੋਈ ਨਹੀਂ ਜਾਣਾ ਚਾਹੀਦਾ, ਨਹੀਂ ਜੀ ਸਿੱਖੀ ਢਹਿੰਦੀ ਕਲਾ ਚਲੀ ਗਿਆ ਹੋ ਗਿਆ। ਮੈਂ ਕਦੀ ਨਹੀਂ ਕਲਪਦਾ ਸਟੇਜ ਤੇ, ਮੈਨੂੰ ਪਤਾ ਹੈ ਅਸੀਂ ਗਲਤੀ ਕਰ ਸਕਦੇ ਹਾਂ। ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਉਹ ਨਾ ਜਾਈ। ਮੈਂ ਤੁਸੀਂ ਭਗਤੀ ਤੋਂ ਹੀਣੇ ਹੋ ਸਕਦੇ ਹਾਂ, ਪਰ ਇਹ ਥੋੜਾ ਮਿਟ ਸਕਦਾ ਗੁਰੂ ਨਾਨਕ ਦੀ ਅਜ਼ਮਤ ਖਤਮ ਹੋ ਜਾਏ। ਇਹ ਪਾਠ ਕਈ ਵਾਰੀ ਕਰਦੇ ਹੋ, ਭਗਤ ਹੀਣ ਨਾਨਕ ਜੇ ਹੋਏਗਾ, ਇਹ ਤੁਕ ਇੰਨੀ ਸਾਡੇ ਤੇ ਰਹਿਮਤ ਕਰਦੀ ਹੈ। ਫੇਰ ਸਤਿਗੁਰੂ ਮੈਂ ਭਗਤੀ ਤੋਂ ਹੀਣਾ ਵਾਂ, ਮੇਰੇ ਚ ਨੁਕਸਾ ਹੈ, ਪਰ ਇਹ ਥੋੜਾ ਕਿਤੇ ਖਤਮ ਹੋ ਸਕਦਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜਿਵੇਂ ਇੱਕ ਪਾਠ ਕਰਦੇ ਹੋ, ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ, ਇਹ ਵੀ ਸ਼ਬਦ, ਇਹ ਤਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਜੀ ਸਾਨੂੰ। ਅਸੀਂ ਕਹਿੰਦੇ ਅਰਦਾਸ, ਇਹ ਜਦੋਂ ਪਾਠ ਕਰੋਗੇ ਜਿੰਨੀਆਂ ਅਰਦਾਸਾਂ ਗੁਰੂ ਗ੍ਰੰਥ ਸਾਹਿਬ ਚ ਮਿਲਦੀਆਂ ਨੇ, ਮੇਰਾ ਖਿਆਲ ਜੇ ਇਹੀ ਕਹਿ ਦਈਏ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਦਰ ਤੇ ਖਸਮ ਪੁਣਾ ਰਖਵਾਲਾ ਲਾਜ ਰੱਖਣ ਵਾਲਾ, ਹੇ ਸਤਿਗੁਰੂ ਜੀ ਤੁਸੀਂ ਆਪਣੇ ਬਿਰਧ ਦੀ ਲਾਜ ਰੱਖ ਲਓ, ਤੁਸੀਂ ਖਸਮੋ ਮੇਰੇ, ਤੁਸੀਂ ਖਸਮਾਨਾ ਕਰੋ, ਭਾਵੇਂ ਮੈਂ ਅੱਤ ਦਾ ਗੰਦਾ ਵਾਂ, ਅੱਤ ਦਾ ਮੰਦਾ ਵਾਂ, ਮੈਂ ਭਲਾ ਵਾਂ ਚੰਗਾ ਵਾਂ ਜੋ ਵੀ ਹਾਂ, ਪਰ ਚੇਤੇ ਰੱਖੀ ਕਹਾਨਾ ਤੇਰਾ ਵਾਂ, ਮੇਰੇ ਔਗਣ ਨਾ ਦੇਖੀ ਤੂੰ ਆਪਣੇ ਖਸਮ ਪੁਣੇ ਦਾ ਬਿਰਧ ਦੇਖ ਲਈ। ਮੇਰੀ ਬੇਨਤੀ ਸਮਝ ਗਿਆ ਨਾ ਜੀ, ਇਹਨੂੰ ਹੋਰ ਇੱਕ ਥੋੜਾ ਜਿਹਾ ਅਸੀਂ ਬਾਣੀ ਚੋਂ ਲੈ ਲਈਏ। ਜਦੋਂ ਆਪਣੇ ਕਰਮਾਂ ਵੱਲ ਵੇਖੀਦਾ ਤੇ ਮਨ ਡੋਲਦਾ ਹੈ, ਡੋਲਦਾ ਕਿਉਂ, ਡਰਦਾ ਹੈ ਜੀ। ਤੇ ਜਿਉਂ ਜਿਉਂ ਬੰਦੇ ਉਮਰ ਦੇ ਪੜਾਅ ਅਸੀਂ ਲੰਘੀ ਜਾ ਰਹੇ ਹਾਂ, ਸਾਹਮਣੇ ਨਜ਼ਰ ਆਉਂਦਾ ਪਿਆ, ਉਂਝ ਤਾਂ ਭਰੋਸਾ ਨਹੀਂ ਕਿ ਸਾਹ ਦਾ ਵੀ, ਪਰ ਜਿਉਂ ਜਿਉਂ ਆਪਾਂ ਦੇਖਦੇ ਹਾਂ ਵੀ ਇੰਨੇ ਸਾਹ ਲੰਘ ਹੈ, ਫਿਰ ਸੱਚਮੁੱਚ ਅੰਦਰੋਂ ਧੁਰ ਅੰਦਰੋਂ, ਕਦੀ ਸੁੱਤਿਆਂ ਕਦੀ ਬੈਠਿਆਂ ਕਦੀ ਸਿਮਰਨ ਚ ਇੱਕ ਖਿੱਚ ਜ਼ਰੂਰ ਪੈਂਦੀ ਹੈ ਕਿ ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ। ਜਵਾਨੀ ਦੀ ਰਾਤ ਲੰਘ ਗਈ, ਬੁਢੇਪੇ ਦਾ ਦਿਨ ਆ ਗਿਆ, ਇਹ ਤਾਂ ਵਰਤਿਆ ਨਾ ਜੀ, ਕੇਸ ਚਿੱਟੇ ਹੋ ਗਏ ਨੇ ਨਾ, ਭਵਰੇ ਕਾਲੇ ਰੰਗ ਦੇ ਹੁੰਦੇ ਨੇ, ਭਵਰ ਗਏ ਜਦੋਂ ਕੇਸ ਕਾਲੇ, ਸਾਨੂੰ ਸਮਾਂ ਲੰਘ ਗਿਆ, ਬਗ ਬੈਠੇ ਆਏ। ਹੁਣ ਜਿਹੜੇ ਆ ਬਗਲੇ ਨੇ ਇਹ ਆ ਕੇ ਬੈਠ ਗਏ ਨੇ, ਕੇਸ ਚਿੱਟੇ ਹੋ ਗਏ ਨੇ ਮੇਰੇ, ਅੰਦਰ ਨੂੰ ਇਹ ਧੂਹ ਪੈਂਦੀ ਹੈ। ਮੈਂ ਫਿਰ ਜਦੋਂ ਬਾਣੀ ਦਾ ਆਪਾਂ ਪਾਠ ਕਰਨੇ ਆ, ਬਾਣੀ ਬੜਾ ਵੱਡਾ ਧਰਵਾਸ ਦਿੰਦੀ। ਹੁਣ ਇੱਕ ਬਚਨ ਮੈਂ ਹੋਰ ਆਪ ਨਾਲ ਕਰਕੇ ਥੋੜਾ ਜਿਹਾ ਵਿਸ਼ੇ ਤੋਂ ਨਿਕਲਿਆ, ਖਸਮ ਪੁਣੇ ਦੀ ਲਾਜ ਰੱਖ, ਭਗਤ ਕੀਣ ਨਾਨਕ ਜੇ ਹੋਏਗਾ ਤਾਂ ਖਸਮ ਹੈ ਨਾ ਉਹ ਨਾ ਜਾਏ। ਇੱਕ ਬਚਨ ਹੈ ਮਹਾਰਾਜ ਦੇ ਗੁਰੂ ਰਾਮਦਾਸ ਦਾ, ਇਹ ਸ਼ਬਦ ਹੈ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕਹਿ। ਹਾਂਜੀ, ਮੇਰੀ ਇੱਜ਼ਤ ਮੇਰੀ ਪੱਤ ਸਿਰਫ ਤੂੰ ਹੈ, ਮੈਂ ਆਪਣਾ ਸਿਰ ਤੈਨੂੰ ਦੇ ਦਿੱਤਾ। ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਵਾਹਿਗੁਰੂ ਜੀ ਕਿੱਡੀ ਵੱਡੀ ਇਹ ਬਖਸ਼ਿਸ਼ ਹੈ ਬਾਣੀ ਚ, ਹੇ ਸਤਿਗੁਰੂ ਕਹਿ ਰਿਹਾ ਵਾਹਿਗੁਰੂ ਜੀ, ਇਹ ਗੁਰੂ ਜੀ ਮੇਰੀ ਜਾਤ ਮੇਰੀ ਪਤ ਹਾਲਾ, ਇਹ ਨਹੀਂ ਕਿਹਾ ਮੈਂ ਕਪਟੀ ਹਾਂ, ਇਹ ਮੰਨਿਆ ਵੀ ਮੈਂ ਇਹ ਬੜੀ ਵੱਡੀ ਇਹ ਵੀ ਬਚਨ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕਹਿ, ਮੇਰੀ ਜਾਤ ਮੇਰੀ ਇੱਜ਼ਤ ਮੇਰਾ ਖਾਨਦਾਨ ਮੈਂ ਸਿਰ ਤੈਨੂੰ ਦੇ ਦਿੱਤਾ, ਹੁਣ ਸੰਗਤ ਮੈਨੂੰ ਤੇਰਾ ਕਹਿਣ ਲੱਗ ਪਈ, ਇਹ ਸਿੱਖ ਹੈ ਗੁਰੂ ਨਾਨਕ ਦਾ, ਇਹ ਚੇਲਾ ਹੈ ਗੁਰੂ ਨਾਨਕ ਦਾ, ਕਿੰਨੇ ਕੁ ਕਿਰਪਾ ਕਰਿਓ, ਜਿਹੜਾ ਸ਼ਬਦ ਮੇਰੇ ਸਰੀਰ ਨਾਲ ਹੁਣ ਜੁੜ ਗਿਆ ਸੰਗਤ ਵਿੱਚ, ਇਸ ਸ਼ਬਦ ਦੀ ਇੱਜ਼ਤ ਤੁਸੀਂ ਹੀ ਰੱਖ ਲਿਆ ਜੀ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ, ਤੁਸੀਂ ਦਾਸ ਦੀ ਇੱਜ਼ਤ ਰੱਖ ਲਓ। ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਕਿ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ ਜਿਹੜੇ ਪ੍ਰਚਾਰ ਤੇ, ਜਿਹੜਾ ਵਿਸਾਖੀ ਦਾ ਪੁਰਬ, ਹਾਲਾਂਕਿ ਮੈਂ ਜਿਹੜੇ ਪੁਰਾਣੇ ਹੁਕਮਨਾਮੇ ਪੜ੍ਹੇ ਉਹਦੇ ਵਿੱਚ ਸਤਿਗੁਰੂ ਸੰਗਤ ਨੂੰ ਕਹਿੰਦੇ ਆ ਕਿ ਤੁਸੀਂ ਦੀਪਮਾਲਾ ਤੇ ਜ਼ਰੂਰ ਆਉਣਾ ਵਿਸਾਖੀ ਦਾ। ਭਾਈ ਪਾਰੋ ਨੇ ਕਿਹਾ, ਮਹਾਰਾਜ ਤੁਸੀਂ ਮੈਨੂੰ ਸਿਰਫ ਸਿੱਖੀ ਦਿਓ, ਮੈਨੂੰ ਗੁਰਗੱਦੀ ਨਹੀਂ ਚਾਹੀਦੀ। ਮਹਾਰਾਜ ਗੁਰੂ ਅਮਰਦਾਸ ਨੇ ਕਿਹਾ, ਭਾਈ ਪਾਰੋ ਤੇਰੀਆਂ ਕੁੱਲਾਂ ਵਿੱਚ ਸਿੱਖੀ ਰਹੇਗੀ। ਦੂਸਰੀ ਬੇਨਤੀ ਕੀਤੀ, ਮਹਾਰਾਜ ਸਿੱਖ ਬੜੀ ਦੂਰ ਦੂਰ ਨੇ, ਕਾਬਲ ਕੰਧਾਰ ਬੰਗਾਲ ਇਹ ਸਾਰੀ ਦੀ ਸਾਰੀ ਸਿੱਖੀ ਸੀ ਜੀ, ਇੱਕ ਕਿਰਪਾ ਕਰੋ 6 ਮਹੀਨੇ ਬਾਅਦ ਇੱਕ ਜੋੜ ਮੇਲਾ ਸੰਗਤ ਦਾ ਜ਼ਰੂਰ ਕਹੋ, ਸਿੰਘ ਸਾਰੀ ਸੰਗਤ ਇਕੱਠੀ ਹੋ ਜਾਇਆ ਕਰੇ। ਫਿਰ ਪਿਆਰਿਓ 2 ਜੋੜ ਮੇਲੇ ਸ਼ੁਰੂ ਹੋਏ, ਇੱਕ ਵਸੋਏ ਦਾ ਸ਼ੁਰੂ ਹੋਇਆ ਤੇ ਇੱਕ ਦੀਵਾਲੀ ਦਾ ਹੋਇਆ। ਮੈਂ ਫਿਰ ਬੇਨਤੀ ਕਰਾਂਗਾ, ਵਸੋਏ ਦਾ ਅਰਥ ਵਿਸਾਖੀ ਜਿਹਨੂੰ ਭਾਈ ਸਾਹਿਬ ਨੇ ਵਰਤਿਆ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ, ਵਸੋਵੇ ਦਾ ਅਰਥ ਵੀ ਵੈਸਾਖੀ ਹੁੰਦਾ ਹੈ। ਇਹ ਫਿਰ ਗੁਰੂ ਅਮਰਦਾਸ ਜੀ ਨੇ ਸ਼ੁਰੂਆਤ ਕੀਤੀ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ, ਬੇਨਤੀ ਕਰਨ ਤੇ। ਆਪ ਲਈ ਗਿਆਤ ਹੋਣਾ ਭਾਈ ਪਾਰੋ ਪਰਮਹੰਸ ਦੇ ਪਰਿਵਾਰ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਹੁੰਦੀ ਹੈ, ਜਿਹੜੀ ਮਾਤਾ ਦਮੋਦਰੀ ਜੀ ਨੇ, ਉਨ੍ਹਾਂ ਦੇ ਪਿਤਾ ਦਾ ਨਾਮ ਬਾਬਾ ਨਰਾਇਣ ਦਾਸ ਜੀ ਸਤਿਕਾਰ ਵਜੋਂ ਲਈਏ, ਉਹ ਬੀਬੀ ਦਮੋਦਰੀ ਭਾਈ ਪਾਰੋ ਦੀ ਅੰਸ਼ ਵਿੱਚੋਂ ਹੈ, ਜਿਸ ਭਾਈ ਦਇਆ ਸਿੰਘ ਜੀ ਨੇ, ਗੁਰਮੁਖ ਪਿਆਰਿਆਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਲਾਹੌਰ ਤੋਂ ਆ ਕੇ। ਇਹ ਪਿਆਰੇ ਭਾਈ ਦਇਆ ਸਿੰਘ ਵੀ ਭਾਈ ਪਾਰੋ ਦੀ ਅੰਸ਼ ਵਿੱਚੋਂ। ਮੇਰੀ ਸਿਰਫ ਕਹਿਣ ਤੋਂ ਮੁਰਾਦ ਇਹ ਵੀ ਸਤਿਗੁਰਾਂ ਨੇ ਮਸੰਦ ਥਾਪੇ ਵੀ ਦੂਰ ਤੱਕ ਪ੍ਰਚਾਰ ਹੋਵੇ, ਤੇ ਇਸ ਗੱਲ ਤੋਂ ਕਦੀ ਇਨਕਾਰੀ ਨਾ ਹੋਈਏ ਕਿ ਮਨੁੱਖ ਦੀ ਫਿਤਰਤ ਕਹੇ, ਜੇ ਕਹੋ ਨਾ ਵੀ ਉਸ ਵੇਲੇ ਸਭ ਚੰਗਾ ਸੀ। ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਨੂੰ ਔਗਣਾਂ ਦਾ ਪ੍ਰਚਾਰ ਕਰਨਾ ਚਾਹੀਦਾ, ਪਰ ਯਾਦ ਰੱਖੋ ਕਦੀ ਸਭ ਅੱਛਾ ਨਹੀਂ ਹੁਆ। ਇਹ ਰਹਿੰਦੀ ਦੁਨੀਆਂ ਤੱਕ ਪਾਪ ਤੇ ਪੁੰਨ ਦੋਨੋਂ ਬਰਾਬਰ ਚੱਲੀ ਜਾਣਗੇ। ਇਹਨੂੰ ਇੰਨਾ ਕਲਪਨਾ ਨਹੀਂ ਲੈਣਾ ਚਾਹੀਦਾ। ਜੇ ਗੁਰੂ ਸਾਹਿਬ ਕਹਿੰਦੇ ਆ ਹਰ ਯੁਗ ਯੁਗ ਭਗਤੂ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਪੈਜ ਤਾਂ ਹੀ ਰੱਖੇਗਾ ਜੇ ਉਹਦੀ ਪੈਜ ਦੀ ਕੋਈ ਪੱਤ ਨੂੰ ਲਾਹਣ ਵਾਲਾ ਹੋਵੇਗਾ। ਹਰਨਾਕਸ਼ ਹੈ, ਪ੍ਰਹਿਲਾਦ ਹੈ, ਤੁਸੀਂ ਧਰਮ ਦੀ ਪੂਰੀ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਆਦਿ ਕਾਲ ਤੋਂ ਚੰਗਿਆਈ ਤੇ ਬੁਰਿਆਈ ਦੋਨੋਂ ਇਕੱਠੀਆਂ ਚੱਲਦੀਆਂ ਨੇ ਜੀ, ਪਾਪ ਤੇ ਪੁੰਨ ਦੋਨੋਂ ਇਕੱਠੇ ਚੱਲਦੇ ਆ। ਇਹ ਵੀ ਬਾਣੀ ਚ ਆਪਾਂ ਦੇਖਾਂਗੇ ਕਿਸੇ ਦਿਨ। ਸੱਚ ਇਹ ਵੀ ਜੇ ਰੱਬ ਨਾ ਬਣਾਉਂਦਾ, ਬਲੈਕ ਬੋਰਡ ਨਾ ਹੋਵੇ ਤੇ ਚਿੱਟੇ ਚਾਕ ਦਾ ਰੰਗ ਕਿਵੇਂ ਉਭਰ ਕੇ ਆਵੇ? ਜੇ ਕਾਲਾਪਣ ਹੈ ਕਿਸੇ ਚਿੱਟੇ ਨੂੰ ਨਿਖਾਰ ਰਿਹਾ, ਸ਼ਾਇਦ ਜੇ ਖਰਨਾਕਸ਼ ਹੰਕਾਰੀ ਨਾ ਹੁੰਦਾ ਤੇ ਪ੍ਰਹਿਲਾਦ ਦਾ ਨਾਂ ਕਿਤੇ ਬਾਣੀ ਚ ਆਉਂਦਾ। ਪਰ ਮੈਂ ਫਿਰ ਬੇਨਤੀ ਕਰਾਂ, ਉਸ ਦੀ ਇਸ ਖੇਡ ਨੂੰ ਸਮਝੀਏ ਅਸੀਂ। ਗੁਰਬਾਣੀ ਸਾਨੂੰ ਜਦੋਂ ਆਪ ਜੀ ਪੜੋਗੇ, ਕਿਤੇ ਸਾਨੂੰ ਲੱਗੇਗਾ ਵੀ ਆਹ ਦਵੈਸ਼ ਕਹਿ ਦਿੱਤੀ, ਵੀ ਇਹ ਮਾਰ ਦਿੱਤਾ, ਤੁਸੀਂ ਦੁਸ਼ਟ ਖੰਡ ਖੰਡ ਕਰ ਦਿੱਤੇ, ਤੁਸੀਂ ਦੁਸ਼ਟ ਖਤਮ ਕਰਤੇ। ਪਰ ਆਪ ਜੀ ਸ਼ਬਦ ਪੜੋਗੇ ਅਖੀਰ ਤੇ, ਫਿਰ ਸਤਿਗੁਰੂ ਸਾਨੂੰ ਨਾ ਜੀ ਸਾਡੀ ਸੁਰਤ ਨੂੰ ਮੈਲਿਆ ਨਹੀਂ ਹੋਣ ਦੇਣਗੇ, ਫਿਰ ਚੁੱਕ ਕੇ ਲੈ ਜਾਣਗੇ। ਰਾਮ ਵੀ ਤਾਂ ਉਹਦਾ ਬਣਾਇਆ ਤੇ ਰਾਵਣ ਵੀ ਉਹਦਾ ਹੀ ਬਣਾਇਆ ਹੈ, ਇਹ ਉਹਦੇ ਸਿਰਜੇ ਆ। ਕੋਈ ਸਮੇਂ ਬਾਅਦ ਕੀ ਹੋਇਆ, ਜਦੋਂ ਪੈਸਾ ਆਉਣ ਲੱਗਾ ਤੇ ਘਰ ਦੇ ਵਿੱਚ ਦੁਫੇੜ ਪੈ ਗਿਆ। ਇਸ ਨੂੰ ਸਮਝੀਏ, ਬਾਬੇ ਪ੍ਰਿਥੀ ਚੰਦ ਸਭ ਤੋਂ ਪਹਿਲਾਂ ਜੇ ਗੁਰੂ ਘਰ ਵਿੱਚ ਸੋ ਦੇਖਣੇ, ਬਾਬਾ ਸ੍ਰੀ ਚੰਦ ਜੀ ਪੁੱਤਰੀ ਕੌਲ ਨਾ ਪਾਲਿਓ ਜ਼ਿਕਰ ਹੁੰਦਾ, ਪਰ ਅਖੀਰ ਚੋ ਗੁਰੂ ਪੁੱਤਰ ਝੁਕ ਗਏ, ਬਾਬਾ ਪ੍ਰਿਥੀ ਚੰਦ ਨਹੀਂ ਝੁਕਿਆ। ਆਪ ਸਭ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਦੇ ਵੇਲੇ ਹੀ ਉਹਨੇ ਮਸੰਦ ਗੰਢ ਲਏ ਸਨ, ਪੈਸਾ ਸਾਰਾ ਪ੍ਰਿਥੀ ਚੰਦ ਕੋਲ ਜਾਂਦਾ ਸੀ ਗੁਰੂ ਅਰਜੁਨ ਦੇ ਵੇਲੇ ਵੀ, ਤੇ ਲੰਗਰ ਸੰਗਤ ਉੱਤੇ ਛਕਣ ਆਉਂਦੀ ਸੀ। ਹੁਣ ਸਿੱਧੀ ਗੱਲ, ਗੁਰੂ ਰਾਮਦਾਸ ਦਾ ਪੁੱਤਰ ਹੈ ਤੇ ਪੈਸੇ ਉਹਦੇ ਕੋਲ ਕਿੱਥੋਂ ਆਉਂਦੇ ਆ? ਕਦੀ ਨੀ ਮੈਂ ਪੜਿਆ ਵੀ ਬਾਹਰ ਖੇਤੀ ਕਰਦੇ ਹੋਣ, ਤੇ ਜਦੋਂ ਗੁਰੂ ਰਾਮਦਾਸ ਇਹ ਕਹਿੰਦੇ ਆ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ। ਪੈਸਾ ਕਿੱਥੋਂ ਆ ਗਿਆ? ਮਸੰਦ ਨਾਲ ਜੁੜ ਗਏ, ਇੱਥੋਂ ਤੱਕ ਕਿ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਚੁੱਕ ਦਿੱਤਾ ਵੀ ਤੁਹਾਨੂੰ ਤਾਂ ਪੈਸੇ ਨਹੀਂ ਦੇ ਸਕਦਾ, ਆਪ ਵੀ ਸਾਥ ਛੱਡ ਗਏ। ਮੇਰੀ ਬੇਨਤੀ ਹੈ, ਮਿਹਰਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਗ੍ਰੰਥ ਪਹਿਲਾਂ ਬਣਾ ਲਿਆ। ਮੁੱਕਦੀ ਗੱਲ ਕਿ ਮਸੰਦ ਸਿਸਟਮ ਜਿਹੜਾ ਸੀ ਉਹ ਅੱਧਾ ਕੋਧਰ ਝੁੱਕ ਗਿਆ। ਸਮਾਂ ਆਇਆ ਗੁਰੂ ਹਰ ਰਾਏ ਸਾਹਿਬ ਵੇਲੇ, ਰਾਮ ਰਾਏ, ਇਹ ਨਹੀਂ ਕਿ ਸਾਰੇ ਮਾੜੇ ਸਨ, ਚੰਗੇ ਵੀ ਬਹੁਤ ਸਨ, ਬਹੁਤ ਚੰਗੇ ਸਨ। ਗੁਰੂ ਗੋਬਿੰਦ ਸਿੰਘ ਜੀ ਵੇਲੇ ਤੱਕ ਮਸੰਦ ਸਿਸਟਮ ਇੰਨਾ ਕੁ ਗਰਕ ਗਿਆ ਕਿ ਸਿੱਖਾਂ ਦੇ ਘਰ ਜਾਣਾ, ਉਨ੍ਹਾਂ ਨੇ ਸ਼ਰਾਬ ਦੀ, ਦੂਜੇ ਨਸ਼ਿਆਂ ਦੀ ਮੰਗ ਕਰਨੀ, ਮਤਲਬ ਵੀ ਵਿਚਾਰੀ ਹੋ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਉਨ੍ਹਾਂ ਕਿਹਾ ਜਿਹੜਾ ਹੁਣ ਵਿਚੋਲਾ ਸੀ ਨਾ, ਮਸੰਦ ਸੀ, ਇਹ ਵੱਖ ਵੱਖ ਇਲਾਕਿਆਂ ਤੁਹਾਨੂੰ ਲੈ ਕੇ ਆਉਂਦਾ ਸੀ, ਇਹੀ ਬੇਨਤੀਆਂ ਕਰਦਾ ਸੀ, ਅੱਜ ਤੋਂ ਬਾਅਦ ਗੁਰੂ ਕੀ ਸੰਗਤ ਖਾਲਸਾ ਬਣ ਗਈ, ਕਿਸੇ ਮਸੰਦ ਦੇ ਮੁਤਾਜ ਨਹੀਂ, ਤੁਹਾਡਾ ਸਬੰਧ ਸਿੱਧਾ ਮੇਰੇ ਨਾਲ ਹੈ, ਤੁਸੀਂ ਗੁਰੂ ਕਰਾਓ, ਆਪਣੀਆਂ ਭਿਟਾਵਾਂ ਦਿਓ ਤੇ ਤੁਹਾਡੀਆਂ ਅਰਦਾਸਾਂ ਸੁਣੀਆਂ ਜਾਣਗੀਆਂ। ਇੱਕ ਪੱਖ ਇਹ ਵੀ, ਗੁਰ ਸੰਗਤ ਕੀਨੀ ਖਾਲਸਾ, ਮੈਂ ਅਰਜ਼ ਕੀਤੀ ਉਹ ਭੋਵੇਂ ਉਹ ਜ਼ਮੀਨ, ਅੱਗੇ ਵਿੱਚ ਮਸੰਦ ਸੀ, ਗੁਰੂ ਸਾਹਿਬ ਨੇ ਮਸੰਦ ਨੂੰ ਇੱਕ ਪਾਸੇ ਕਰ ਦਿੱਤਾ, ਸਿੱਧਾ ਸਬੰਧ ਸੰਗਤ ਦਾ ਇਹਨੂੰ ਖਾਲਸਾ ਬਣਾ ਦਿੱਤਾ, ਸਿੱਧਾ ਸੰਬੰਧ ਇਹਦਾ ਗੁਰੂ ਦੇ ਨਾਲ ਜੋੜ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ, ਸਾਨੂੰ ਸਿੱਧਾ ਆਪਣੇ ਨਾਲ, ਪਰਮਾਤਮਾ ਨਾਲ, ਵਾਹਿਗੁਰੂ ਨਾਲ, ਸ਼ਬਦ ਨਾਲ। ਫਿਰ ਜਿਹੜੇ ਦਿਨ ਸੰਬੰਧੀ ਆਪ ਬੈਠੇ ਹੋ, ਹਾਲਾਂਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰਬਾਣੀ ਵਿਚ ਵੈਸਾਖ ਸ਼ਬਦ ਤੇ ਵੈਸਾਖੀ ਵੀ ਆਇਆ, ਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 12ਵਾਂ ਪੜ੍ਹਨੇ, ਮੈਂ ਕਹਿੰਦਾ ਉਸ ਵੈਸਾਖ ਸ਼ਬਦ ਨੂੰ ਕਿਤੇ ਪੜ੍ਹੋ, ਆ ਵੈਸਾਖੀ ਦਾ ਦਿਨ ਆਇਆ। ਅਸੀਂ ਕਹਾਂਗੇ ਵੀ ਗੁਰਦੁਆਰਾ ਸਾਹਿਬ ਜਾਣਾ, ਦੇਖ ਕਰਾਣੀਏ, ਕੀਰਤਨ ਕਥਾ ਸੁਣਨੇ, ਤੇ ਬਾਬਾ ਜੀ ਕਹਿੰਦੇ ਆ ਵੈਸਾਖੀ ਉਹਦੇ ਵਾਸਤੇ ਹੀ ਏ ਜਿਹਦੀ ਸੁਰਤ ਸ਼ਬਦ ਵੀ ਜੁੜਨ ਲੱਗ ਪਏ। ਉਹਦੇ ਲਈ ਸਾਲ ਬਾਅਦ ਵੈਸਾਖੀ ਨਹੀਂ ਆਉਂਦੀ, ਉਹਦੇ ਲਈ ਹਰ ਰੋਜ਼ ਅੰਮ੍ਰਿਤ ਵੇਲਾ ਹੀ ਵੈਸਾਖੀ ਬਣ ਜਾਂਦਾ। ਇਸ ਸ਼ਬਦ ਦਾ ਪਾਠ ਅਸੀਂ ਕਰ ਲਈਏ ਤੁਖਾਰੀ ਰਾਗ ਦਾ ਜੀ। ਵੈਸਾਖ ਭਲਾ ਸਾਖਾ ਵੇਸ਼ ਕਰੇ, ਧੰਨ ਦੇਖੇ ਹਰ ਦੁਆਰ, ਆਵੋ ਦਇਆ ਕਰੇ, ਘਰ ਆਓ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਾਨਾ। ਮੈਂ ਇਹ ਤਾਂ ਚੁਣਿਆ, ਮੈਨੂੰ ਪਤਾ ਇੱਥੇ ਮੈਂ ਇੱਕ ਵਾਰੀ ਇਹਦੀ ਕਥਾ ਤਕਰੀਬਨ ਹਫ਼ਤਾ ਭਰ ਕੀਤੀ ਸੀ ਜੀ, ਪਰ ਮੈਂ ਥੋੜੇ ਜਿਹੇ ਚ ਫਿਰ ਕਰਨੇ ਚਾਹੁੰਦਾ ਇਹਦੇ। ਵੈਸਾਖ ਇਹ ਤੁਖਾਰੀ ਰਾਗ ਚ ਗੁਰੂ ਸਾਹਿਬ ਦਾ। ਵੈਸਾਖ ਸਾਨੂੰ ਪਤਾ ਵੀ ਦੂਜਾ ਮਹੀਨਾ 12ਵਾਂ ਦਾ, ਹਾਲਾਂਕਿ ਮੈਂ ਇੱਕ ਵਾਰ ਕਿਹਾ ਸੀ ਲਿਖਣ ਵਿਚ ਅਸੀਂ ਸਾਰੇ ਵੈਸਾਖੀ ਲਿਖਣੇ ਆ, ਗੁਰੂ ਗ੍ਰੰਥ ਸਾਹਿਬ ਵਿਚ ਜਿਹੜਾ ਸ਼ਬਦ ਵੈਸਾਖੀ ਆਇਆ ਉਹ ਵਾਹਵੇ ਤੇ ਦੁਲਾਵਾਂ ਪਾਈਆਂ ਨੇ ਸਤਿਗੁਰਾਂ ਨੇ। ਹੁਣ ਆਹ ਵੈਸਾਖ ਦਾ ਮਹੀਨਾ ਸ਼ੁਰੂ ਹੋ ਗਿਆ, ਭਾਵਾਂ ਕਿ ਦਰਬਾਰ ਸਾਹਿਬ ਅੰਦਰ ਬਸੰਤ ਜਿਹੜਾ ਹੈ, ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਹੈ ਮਾਘੀ ਵਾਲੇ ਦਿਨ। ਹੁਣ ਤਾਂ ਲਾਈਵ ਤੁਸੀਂ ਸਾਰੇ ਸੁਣਦੇ ਦੇਖਦੇ ਹੋ, ਉਸ ਦਿਨ ਬਕਾਇਦਾ ਅਰਦਾਸ ਜਾਂ ਸਪੈਸ਼ਲ ਅਰਦਾਸ ਕਰਦਾ ਬਸੰਤ ਦੀ ਆਰੰਭਤਾ ਦੀ, ਤੇ ਖੋਲੇ ਮਹੱਲੇ ਵਾਲੇ ਦਿਨ ਇਸ ਬਸੰਤ ਜਿਹੜਾ ਵੀ ਰਾਗੀ ਸਿੰਘ ਹੁੰਦਾ ਬਸੰਤ ਗਾਉਂਦਾ ਹੈ ਜੀ, ਉਹਦੀ ਸ਼ੁਰੂਆਤ ਬਸੰਤ ਦੀ ਪੌੜੀ ਲਾ ਕੇ ਸਮਾਪਤੀ ਕਰਦੇ ਨੇ। ਹੋਲੇ ਮਹੱਲੇ ਵਾਲੇ ਦਿਨ ਇਹਦੀ ਅਰਦਾਸ ਹੋ ਜਾਂਦੀ ਸੰਪੂਰਨਤਾ ਦੀ। ਪਰ ਰੁੱਤ ਦੇ ਮੁਤਾਬਕ ਮੈਂ ਇਹ ਨਹੀਂ ਕਟਾਕਸ਼ ਕਰਾਂਗਾ ਜੀ, ਬੜੇ ਮੈਂ ਸਿੰਘ ਸਾਹਿਬਾਨਾਂ ਨੂੰ ਵੀ ਪੁੱਛਿਆ, ਰਾਗੀ ਸਿੰਘਾਂ ਨੂੰ ਵੀ ਬਸੰਤ ਤਾਂ ਸ਼ੁਰੂ ਹੁੰਦੀ ਹੈ ਚੇਤ ਦੀ ਸੰਗਰਾਂਦ ਤੋਂ, ਚੇਤ ਦਾ ਪੂਰਾ ਮਹੀਨਾ ਤੇ ਵੈਸਾਖ ਦਾ ਅੱਧਾ ਮਹੀਨਾ, ਮੈਂ 5-6 ਮਿੰਟ ਰਹਿ ਗਿਆ, ਚੇਤ ਦਾ ਮੁਕੰਮਲ ਮਹੀਨਾ ਤੇ ਵੈਸਾਖ ਦਾ ਅੱਧਾ ਮਹੀਨਾ ਇਹ ਬਸੰਤ ਦੇ ਮੰਨੇ ਗਏ। ਜਦੋਂ ਤੁਸੀਂ 6 ਰੁੱਤਾਂ ਨੂੰ ਪੜੋਗੇ, ਹਾਲਾਂਕਿ ਗੁਰਬਾਣੀ ਵਿਚ ਚੇਤ ਤੇ ਬਸੰਤ, ਚੇਤ ਤੇ ਵੈਸਾਖ ਬਸੰਤ ਦੇ ਮਹੀਨੇ ਮੰਨੇ ਗਏ ਰੁੱਤ ਦੇ, ਪਰ ਉਂਜ ਜੇ ਵੇਖੋ ਪੂਰਾ ਚੇਤ ਤੇ 15 ਕੁ ਵੈਸਾਖ ਤੱਕ ਇਹ ਬਸੰਤ ਚੱਲਦੀ ਹੈ। ਆਪ ਨੂੰ ਪਤਾ ਵੀ ਉਦੋਂ ਚੱਲਦੀ ਸੀ, ਮੈਂ ਲਫ਼ਜ਼ ਵਰਤਾਂ ਜੀ, ਕਿਉਂਕਿ ਹੁਣ ਤਾਂ ਫਿਰ ਮੌਸਮ ਦੀ ਤਬਦੀਲੀ ਆ ਗਈ। ਤੁਹਾਨੂੰ ਪਤਾ ਜੀ ਵੈਸਾਖੀ ਵਾਲੇ ਦਿਨ ਜਿਹੜੇ ਖੇਤੀ ਕਰਦੇ ਰਹੇ ਆ, ਵੈਸਾਖੀ ਵਾਲੇ ਦਿਨ ਆਪਾਂ ਸਿੱਟੇ ਲੈ ਕੇ ਆਉਂਦੇ ਸਾਂ, ਜਿਨ੍ਹਾਂ ਖੇਤੀ ਕੀਤੀ ਉਹਨਾਂ ਨੂੰ ਪਤਾ ਹੈ, ਕਣਕ ਦੇ ਸਿੱਟੇ ਲਿਆਉਂਦੇ ਸਨ, ਬੀਬੀਆਂ ਕਹਿੰਦੀਆਂ ਸਨ ਤੋੜ ਲਓ ਅੱਜ ਕਣਕ ਨਵੀਂ ਕਰ ਲਈਏ, ਉਹਨੂੰ ਪੀ ਲੈਣਾ ਜਾਂ ਉਹਨੂੰ ਖਾਣ ਵਿਚ ਇਹਨੂੰ ਵਰਤ ਲਈਏ। ਹੁਣ ਤਾਂ ਵੈਸਾਖੀ ਤੱਕ ਤਕਰੀਬਨ ਮੇਰਾ ਖਿਆਲ ਹੈ 2 ਜਾਂ ਦੀ ਕਣਕ ਸਮੇਟੀ ਜਾਂਦੀ। ਉਦੋਂ ਜਿਹੜੀ ਦਾਤਰੀ ਸੀ, ਵਾਢੀ ਸੀ, ਤੇ ਮੈਂ ਜਿਹੜੇ ਲਫ਼ ਜਿੰਨੇ ਵਰਤ ਰਿਹਾ, ਭਾਵੇਂ ਤੁਸੀਂ ਪੜ੍ਹੇ ਲਿਖੇ ਸੱਜਣ ਕਹੋਗੇ ਭਾਈ ਸਾਹਿਬ ਪੁਰਾਣੀਆਂ ਗੱਲਾਂ ਕਰਦੇ ਆ, ਤੁਸੀਂ ਜਿੰਨੀ ਮਰਜ਼ੀ ਅੰਗਰੇਜ਼ੀ, ਪਰਸ਼ੀਅਨ, ਹਿੰਦੀ ਜੋ ਮਰਜ਼ੀ ਲੈ ਲਓ, ਪਰ ਯਾਦ ਰੱਖਿਓ ਇਹਨਾਂ ਪੁਰਾਣੇ ਸ਼ਬਦਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨਹੀਂ ਹੋਣੀ। ਇਸ ਕਰਕੇ ਪੁਰਾਤਨਤਾ ਨੂੰ ਛੱਡੋ ਨਾ, ਠੀਕ ਹੈ ਨਵੀਨਤਾ ਆਈ ਏ, ਨਵੀਨਤਾ ਦੇ ਖਾਣੀ ਬਣੋ, ਪਰ ਪੁਰਾਤਨਤਾ ਨੂੰ ਛੱਡ ਕੇ ਧਰਮ ਗ੍ਰੰਥ ਦੀ ਵਿਆਖਿਆ ਨਹੀਂ ਹੋ ਸਕੇਗੀ। ਫਿਰ ਅਰਜ਼ ਕਰਾਂਗਾ ਵੈਸਾਖ ਦਾ ਅੱਧਾ ਮਹੀਨਾ ਬਸੰਤ ਦਾ ਹੈ। ਹਰ ਪਾਸੇ ਹੁਣ ਮੈਂ ਆ ਰਿਹਾ ਸਾਂ, ਤੁਸੀਂ ਦੇਖਿਓ ਬਾਹਰ ਕਰੂੰਬਲਾਂ ਨਿਕਲਦੀਆਂ ਪਈਆਂ ਰੁੱਖਾਂ ਦੀਆਂ, ਹਨ ਕਿੰਨੀਆਂ ਕੋਮਲ ਲੱਗਦੀਆਂ ਨੇ। ਉਹਨਾਂ ਨੂੰ ਕਿਸੇ ਮੇਕਅਪ ਕੀਤਾ, ਕਿਸੇ ਨੇ ਸ਼ਿੰਗਾਰ ਥੋੜਾ ਕੀਤਾ ਉਹਨਾਂ ਦਾ। ਤੇ ਗੁਰੂ ਨਾਨਕ ਸਾਹਿਬ ਬਸ ਇਉਂ ਕਹਾਂਗਾ ਇਸ ਰੁੱਖ ਦੇ ਥੱਲੇ ਖਲੋ ਕੇ ਇੰਨੀ ਤੋਕੀ ਪੜ ਲੈ ਵੈਸਾਖ ਭਲਾ ਸਾਖਾ ਵੇਸ਼ ਕਰੇ, ਕਿੰਨੀਆਂ ਕੋਮਲ ਲਗਰਾਂ ਸ਼ਬਦ ਵਰਤਦੇ ਸਨ, ਕੋਮਲ ਕੋਮਲ ਕਰੂੰਬਲਾਂ ਬਾਹਰ ਨਿਕਲਦੀਆਂ ਨੇ। ਤੁਸੀਂ ਖੱਤ ਲਾਉਂਦੇ ਹੋ ਜਿਵੇਂ ਨਿੱਕਾ ਨਵ ਜੰਮਿਆ ਸ਼ਿਸ਼ੂ ਹੈ, ਮਹਾਰਾਜ ਦੇਖਦੇ ਆ ਵੀ ਰੁੱਖ इन्ना सोहना शिंगार कर लिया तू। कहन लगे रुख नू देख के अंदरों एक चीस निकली, ए भी वैसाखी है कि हे परमात्मा आ रेख रुख एदे ते दो तीन महीने पहला पत झड़ सी सुकिया पिया सी, कोई पत्ता नहीं सी, सिर्फ टाणियां सन, एदे ते दुबारा फिर बसंत आ गई, नवे नियां एदे घर विच खेड़ा आ गया, एदियां करूंबड़ां ने शिंगार कर लिया। तू मेरे घर विच आ जा, मेरा घर भी बसंत विच सखना प्यार है। इस फिर बेनती सुनो, वैसाख भला साखा वेश करे, शखावां टाणियां जिहड़ियां ने शिंगार कर रही ने, ते बेनती है तुसी घर च आ जाओ। वैसाख भला साखा वेश करे, तन देखे हर द्वार तांदर ते इस्त्री, बुए च खलोती जीव आत्मा पुकार रही है, किन्नियां वैसाखियां लंघियां, ऐस वैसाखी ते घर आ जा। तन देखे हर द्वार आवो, दया करे दया करके खिरदे विच आ जाओ, घर आओ प्यारे दुत्तर तारे, मेरे खिरदे घर च आ जाओ। दुत्तर दर ते मुश्किल जेड़ा भव सागर तरिया नहीं जाना, कर आवो प्यारे दुत्तर तारे, तुद बिन अड ना मोलो, तेरे तो बिना मेरी अद्धी कौडी जिनी कीमत नहीं, मैं की करांगा धन पदार्थां नूं जे तू ही घर विच नहीं आया। आ है वैसाखी, कर आओ प्यारे दुत्तर तारे, तुद बिन अड ना मोलो, कीमत कौन करे तुद भावां, जे तेनू चंगा लग जा ते मेरी कोई कीमत नहीं पा सकदा, मैं अमोलक हो जांगा। तू आ ता सही, एक बारी मैं सोचना पहले जामे च क्या तुद बिन अड न मोलो। खालसा जी ये ठीक है, साडियां खोमे ने कह दिता जातां दे आधार ते फलाना सिख फलाना सिख, सच्चे पातशाह उस धरती ते असी रुल जाना सी, साडी कोई कीमत नहीं सी। तुसी सच दसो कि चोर नूं कोई मंजे ते बह के रोटी खान देंदा सी? नाई दे भांडे वखरे सन, चमार दे भांडे वखरे सन। वैगुरू में जात तू भंड नहीं रहा, तेरे तो बिना साडी कोई कीमत नहीं। तू इनी वड्डी वैसाखी वाले दिन मेर कीती, उसे बाटे विच उन्हें भाई साहब दस रहे सन जदों सी उतरे भी अमृत तैयार किया, उसे बाटे नूं मुंह ला के भाई दया राम अमृत छक के दया सिंह बन गया खत्री, उसे बाटे नूं भाई धर्मचंद जाट ने मुंह लाया, उसे नूं भाई हिम्मत चंद झूर ने मुंह लाया, उसे नू मोकम चंद उसे नू सहब चंद ने प्यारे हो, जिन्हां दी कोई कीमत नहीं सी। मेरे गुरु गोबिंद सिंह जदो तू अमृत दी दात दित्ती, उन्हां दी कीमत कोई पा ही नहीं सकदा, वो लखां दे बन गए अमोलक ने। फिर मेरी बेनती सुनियो, मैं ताज थोड़ा जा वखरा कीता भी वैसाखी नू गुरु नानक तो शुरू करियो। वैसाख भला साखा वेश करे, तन देखे हर द्वार आवो, दया करे कर आओ प्यारे दुत्तर तारे, तुद बिन अड न मोलो, कीमत कौन करे तुद भावा, देख दिखावे ढोलो, मैं ओदी कीमत पई नहीं सकती। मेरे गुरु ने देखा फिर दिखा दिता, दूर न जाना अंतर माना, हर का महल पछाना। गुरमुखो सारे अरदास करिए, नानक वैसाखी प्रभ पावे, जिन्हों वैसाखी वाले दिन रब लब जाए, सची ओदे लई वैसाखी है। नानक वैसाखी प्रभ पावे, प्रभु पाले, सुरत शब्द मन माना, जिदी सुरत शब्द विच उभ जाए प्यारियो, ओही फिर खालसा बनदा पिया है। मैं आप नूं बेनती कीती, खालसा प्योर भी है, खालसे दा संबंध सीधा रब नाल है, पर ये गल चेते रखियो, खालसा किसे तो नफरत नहीं करता, खालसा हेटलैस है, नफर निंदा नहीं करता। खालसा सो जो निंदा त्याग है, गुरु साहब जी ने शब्द वरते, भाई नंद लाल जी सतगुरां ने सानू अमृत दी दात दित्ती। अगली बेनती मैं सिख करके समाप्ति कर देना, ये वाहगुरु जी का खालसा बना दिता, वाहगुरु जी का खालसा। पिछले दिनी जदों मैं घर कथा कर रहा सां, एक बजुर्ग सन मेरा कह लो, मैं फोन किया, उन्होंने चुकया नहीं, बड़ी बारी 85 साल तो वध उन्होंने उम्र सी, वह फारसी के बहुत वड्डे विद्वान सन अमृतसर। कथा तो बाद तकरीबन मैनू रोज संगत विचों फोन आने, करने भाई साहब इस तरह नहीं, अज इस तरह बहुत कुछ मैं क्या सिखां नूं मिलिया। उन्होंने मैनू फोन किया ते कहिंदे आ भी ज्ञानी जी, जदों तुसीं पर्शियन बोलदे हो ना, फारसी बोलदे हो, ਤੁਸੀਂ ਗੁਰਮੁਖੀ ਸਕ੍ਰਿਪਟ ਚੋਂ ਪੜ੍ਹ ਕੇ ਬੋਲਦੇ ਹੋ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਨੇ ਮੈਂ ਫਾਰਸੀ ਦੀ ਐਮ ਏ ਕੀਤੀ ਹੋਈ ਹੈ ਤੇ ਮੈਨੂੰ ਬੜਾ ਚੰਗਾ ਲੱਗਾ, ਕਿਉਂਕਿ ਜੇ ਹੁਣ ਮੈਂ ਸੁਣਾਵਾਂ ਤੇ ਉਹਦਾ ਨਾਮ ਲੁਕਾ ਦਿਆਂ ਤੇ ਇਹ ਵੀ ਪਾਪ ਹੈ। ਉਹਨਾਂ ਨਾਮ ਸਰਦਾਰ ਗੁਰਨਾਮ ਸਿੰਘ ਸੀ। ਮੈਨੂੰ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਕੀ ਹੈ, ਕਿਉਂ ਹੈ? ਮੈਂ ਸਿੱਧੇ ਜੇ ਸ਼ਬਦ ਅਰਥ ਕੀਤੇ ਜੀ, ਇਹਦਾ ਅਰਥ ਜੋ ਆਪਾਂ ਕਰਨੇ ਹੁੰਦੇ ਹਾਂ ਸਿਮਰਨ ਤੇ ਸਮਰਪਣ, ਵਾਹਿਗੁਰੂ ਜੀ ਕਾ ਖਾਲਸਾ ਹੈ, ਇਹਦਾ ਮਤਲਬ ਖਾਲਸਾ ਵਾਹਿਗੁਰੂ ਜੀ ਦਾ ਹੈ ਤੇ ਖਾਲਸਾ ਸੰਘਰਸ਼ਸ਼ੀਲ ਹੈ ਤੇ ਖਾਲਸਾ ਮਰਦਾ ਕਦੇ ਨਹੀਂ। ਠੀਕ ਹੈ, ਮੇਰੇ ਸਰੀਰ ਨਾਲ ਖਾਲਸਾ ਲਾ ਦਿਓਗੇ ਮੈਂ ਮਰ ਜਾਂਗਾ, ਪਰ ਖਾਲਸੇ ਦੀ ਸਪੀਡ ਤੋਂ ਮਰਨੀ ਹੈ। ਆਉਣਾ ਮੈਂ ਗਿਆ ਉੱਥੇ ਕਿਸਾਨ ਮੋਰਚੇ ਤੇ ਵੀ ਦੋ ਤਿੰਨ ਵਾਰੀ, ਮੈਂ ਉੱਥੇ ਵੀ ਕਿਹਾ ਕਿ ਯਾਦ ਰੱਖਿਓ ਭਾਵੇਂ ਵੱਖ ਵੱਖ ਜਥੇਬੰਦੀਆਂ ਜੋ ਮਰਜ਼ੀ ਨੇ, ਪਰ ਸਪਿਰਿਟ ਅੰਦਰ ਸਿੱਖੀ ਦੀ ਲੜਦੀ ਪਈ ਹੈ। ਹੁਣ ਉਹ ਖਾਲਸਾ ਲਫ਼ਜ਼ ਕਿਸੇ ਬੰਦੇ ਨਾਲ ਲੱਗਾ ਵਜੂਦ ਖਤਮ ਹੋਵੇਗਾ। ਫਿਰ ਬੇਨਤੀ ਸੁਣਿਓ, 10 ਪਾਤਸ਼ਾਹੀਆਂ ਦੇ ਤਨ ਬਣੇ, ਤਨ ਜ਼ਰੂਰ ਬਿਨਸੇ ਸੀ, ਜੋਤੀ ਜੋਤ ਬਣਾਉਂਦੇ ਹਾਂ, ਪਰ ਜਿਹੜੀ ਅੰਦਰ ਵਾਲੀ ਜੋਤ ਉਹ ਦੂਜੇ ਤੋਂ ਬਾਅਦ ਖਤਮ ਹੋ ਗਈ, ਉਹ 10 ਤੋਂ ਬਾਅਦ ਖਤਮ ਹੋ ਗਈ। ਜਿਵੇਂ ਗੁਰੂ ਦੀ ਦਿੱਤੀ ਹੋਈ ਜੋਤ, ਗੁਰੂ ਦੀ ਜੋਤ 10 ਜਾਮਿਆਂ ਤੋਂ ਬਾਅਦ ਵੀ ਸ਼ਬਦ ਰੂਪ ਵਿਚ ਜੁਗੋ ਜੁਗ ਅਟਲ ਹੈ, ਖਾਲਸਾ ਉਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਹੈ ਜਿਹੜੀ ਘੱਲੂ ਘਾਰਿਆਂ ਵਿਚ ਹਜ਼ਾਰਾਂ ਸਿੱਖਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਮਰਦੀ ਕੋਈ ਨਹੀਂ। ਮੇਰੀ ਬੇਨਤੀ ਫਿਰ ਸਮਝਿਓ, ਖਾਲਸਾ ਸ਼ਬਦ, ਮੈਂ ਕਿਹਾ ਜੀ ਅਸੀਂ ਸਿੱਧੇ ਅਰਥ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ। ਉਹਨਾਂ ਗੱਲ ਮੈਨੂੰ ਬੜੀ ਸੋਹਣੀ ਕਹੀ ਪਰ ਮੈਂ ਕਿਤੇ ਪੜ੍ਹੀ ਨਹੀਂ ਸੀ। ਕਹਿੰਦੇ ਨੇ ਅਸਲ ਚ ਜਦੋਂ ਮੁਗਲ ਆ ਰਹੇ ਨੇ, ਆਪ ਸਭ ਨੂੰ ਪਤਾ ਲੋਧੀਆਂ ਦੇ ਰਾਜ ਵੇਲੇ ਹਜ਼ੂਰ ਦਾ ਆਗਮਨ ਹੋਇਆ ਗੁਰੂ ਨਾਨਕ ਸਾਹਿਬ ਦਾ। ਇਹ ਜਦੋਂ ਹਮਲਾ ਕਰਦੇ ਸਨ ਤੇ ਸ਼ਬਦ ਕਹਿੰਦੇ ਹੁੰਦੇ ਸਨ ਹਮ ਦੁਏ ਅੱਲਾ ਫਤਿਹ ਕਰੀਬ। ਸੁਣਿਓ ਇਸ ਨੂੰ, ਇਹ ਕਹਿੰਦੇ ਨੇ ਜਦੋਂ ਇਨ੍ਹਾਂ ਦੀ ਫੌਜ ਕਿਤੇ ਢਹਿੰਦੀ ਕਲਾ ਜਾਂਦੀ ਸੀ ਵੀ ਕਿਵੇਂ ਕਰਾਂਗੇ, ਅਸੀਂ ਲੜ ਨਹੀਂ ਸਕਦੇ, ਤੇ ਪਿੱਛੋਂ ਆਵਾਜ਼ ਦੇ ਕੇ ਕਹਿੰਦੇ ਸਨ ਹਮ ਦੁਏ ਅੱਲਾ, ਹਮਦ ਅਰਥ ਅਸੀਂ, ਇੱਕ ਆਪਣੀ ਸਾਡੀ ਤਾਕਤ, ਦੁਏ ਅੱਲਾ ਦੂਜਾ ਰੱਬ ਸਾਡੇ ਨਾਲ ਏ, ਅੱਲਾ ਸਾਡੇ ਨਾਲ ਏ, ਹਮ ਦੁਏ ਅੱਲਾ ਫਤਿਹ ਕਰੀਬ, ਇੱਕ ਅੱਲਾ ਤੇ ਦੂਜੇ ਅਸੀਂ ਜਾਂ ਅਸੀਂ ਤੇ ਦੂਜਾ ਅੱਲਾ, ਫਤਿਹ ਸਾਡੇ ਬਿਲਕੁਲ ਨਜ਼ਦੀਕ ਹੈ, ਕਰੀਬ ਹੈ। ਗੁਰੂ ਨੇ ਦੇਖਿਆ, ਕਹਿਣ ਲੱਗੇ ਹਮ ਸ਼ਬਦ ਵੀ ਈਗੋ ਵਾਲਾ ਹੈ, ਉਹਨੇ ਕੱਟ ਕੇ ਰੱਖ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਹੈ। ਤੇ ਜਦੋਂ ਖਾਲਸੇ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਫਤਿਹ ਮਿਲੇਗੀ, ਖਾਲਸਾ ਫਤਿਹ ਆਪਣੇ ਨਾਮ ਨਾਲ ਨਹੀਂ ਜੋੜੇਗਾ, ਇਹ ਵਾਹਿਗੁਰੂ ਜੀ ਕੀ ਫਤਿਹ ਬਣਾਏਗਾ। ਫਿਰ ਬੇਨਤੀ, ਦੇਖੋ ਗੱਲ ਕਿੱਡੀ ਸੁਣੀ, ਹਮ ਹਮ ਸ਼ਬਦ ਵਿੱਚੋਂ ਕੱਢ ਦਿੱਤਾ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਫਤਿਹ ਹੈ। ਸਤਿਗੁਰਾਂ ਨੇ ਸਾਨੂੰ ਖਾਲਸਾ ਲਫ਼ਜ਼ ਬਹੁਤ ਪਵਿੱਤਰ, ਬਹੁਤ ਉੱਚਾ, ਇੱਥੋਂ ਤੱਕ ਭਾਈ ਸੰਤੋਖ ਸਿੰਘ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ, ਮੈਂ ਤੈਨੂੰ ਖਾਲਸਾ ਬਣਾਇਆ, ਤੂੰ ਗੁਰੂ ਨੂੰ ਖਾਲਸਾ ਬਣਾ, ਜਿਹਨੂੰ ਆਪੇ ਗੁਰੂ ਚੇਲਾ ਕਹਿੰਦੇ। ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਫਿਰ ਬੇਨਤੀ, ਮਹਾਰਾਜ ਨੇ ਆਪਣੇ ਲਈ ਅੰਮ੍ਰਿਤ ਮੰਗਿਆ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਅਬ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਫਿਰ ਲਫ਼ਜ਼ ਜੀ, ਗੁਰੂ ਨੇ ਖਾਲਸਾ ਬਣਾਇਆ, ਖਾਲਸੇ ਨੇ ਫਿਰ ਗੁਰੂ ਨੂੰ ਖਾਲਸਾ ਬਣਾਇਆ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀ ਦਿਓ। ਇਹ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਖਾਲਸਾ ਪੰਥ ਦੀ ਸਿਰਜਣਾ, ਉਂਝ ਨਿਰਮਲ ਪੰਥ, ਇੱਕ ਉੱਤਮ ਪੰਥ। ਮੇਰੇ ਮਨ ਚ ਬੜਾ ਸੀ ਵੀ, ਕਿਉਂਕਿ ਬੱਚਿਆਂ ਦੇ ਮਨ ਚ ਆਉਂਦਾ ਆਮ ਤੌਰ ਤੇ ਪਰਮ ਪਲਾਇਆ ਜਾਂਦਾ ਨੀ, ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਚੱਕ ਲਈ, ਗੁਰੂ ਗੋਬਿੰਦ ਸਿੰਘ, ਗੁਰਮੁਖੋ ਅਕਾਲ ਉਸਤਤ ਦੀ ਬਾਣੀ ਦਾ ਕਿਤੇ ਪਾਠ ਕਰਕੇ ਟੇਕ ਕੇ ਦੇਖਿਓ, ਜਿੰਨੀ ਗੁਰੂ ਗੋਬਿੰਦ ਸਿੰਘ ਸਰਬ ਵਿਆਪਕ ਰੱਬ ਦੀ ਬਾਤ ਕਰਦਾ, ਕੁਰਬਾਨ ਕੁਰਬਾਨ ਜਾਈਏ ਸਤਿਗੁਰੂ ਤੋਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਝੋਲੀ ਚ ਦਾਤ ਪਾਈ, ਅੰਮ੍ਰਿਤਧਾਰੀ ਹੋਈਏ ਜਿਨ੍ਹਾਂ ਅੰਮ੍ਰਿਤ ਛਕਿਆ, ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰੀਏ, ਸਿਮਰਨ ਦਾ, ਨਾਮ ਦਾ, ਸਤਿਗੁਰੂ ਰਹਿਤ ਦਾ ਦਾਤਾ ਹੈ, ਉਸ ਅੱਗੇ ਬੇਨਤੀ ਹੈ ਕਿ ਸਾਨੂੰ ਕਿਰਪਾ ਕਰਿਓ, ਭਜਨ ਬੰਦਗੀ ਸਿਮਰਨ ਰਹਿਤ ਦੀ ਦਾਤ ਬਖਸ਼ਿਓ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ।